ਦਇਆਨਿਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲਾਹੌਰ ਦੀ ਧਰਤੀ ਤੇ ਬਿਰਾਜਮਾਨ ਹਨ। ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਤਖ਼ਤ ਤੇ ਬੈਠਾ ਹੈ। ਤਖ਼ਤ ਤੇ ਬੈਠਦੇ ਗੁਰੂ ਘਰ ਦੇ ਖਿਲਾਫ਼ ਭੁਗਤਣ ਦੀ ਬਿਰਤੀ ਇਹਨੇ ਆਪਣੇ ਅੰਦਰ ਰੱਖੀ। ਕਾਬਲ ਦੇ ਇਲਾਕੇ ਚ ਇੱਕ ਗੁਰੂ ਕਾ ਸਿੱਖ ਜੋ ਸ਼ਾਹੂਕਾਰ ਸੀ, ਸਤਿਗੁਰੂ ਜੀ ਦੇ ਵਾਸਤੇ ਮਾਇਆ ਚੋਂ ਦਸਵੰਧ ਕੱਢਿਆ ਹੋਇਆ, ਉਹ ਦਸਵੰਧ ਲੈ ਕੇ ਦੇਸ਼ ਵਿਦੇਸ਼ ਵਿੱਚ ਵਿਚਰਦਾ ਕੋਈ ਚੰਗਾ ਵਧੀਆ ਕੀਮਤੀ ਘੋੜਾ ਜਿਹਦੇ ਤੇ ਛੇਵੇਂ ਪਾਤਸ਼ਾਹ ਸਵਾਰ ਹੋਣ, ਉਹ ਲੈ ਕੇ ਜਾਵਾਂ। ਤਕਰੀਬਨ 1 ਲੱਖ ਰੁਪਈਆ ਉਹਨਾਂ ਵੇਲਿਆਂ ਚ ਖਰਚ ਕੇ ਇਸ ਗੁਰੂ ਕੇ ਸਿੱਖ ਨੇ ਇੱਕ ਘੋੜਾ ਖਰੀਦਿਆ, ਲੁਕਾ ਕੇ ਉਹਦੇ ਤੇ ਪੁਰਾਣਾ ਕੱਪੜਾ ਪਾ ਕੇ ਲਿਆਂਦਾ ਵੀ ਕਿਤੇ ਰਸਤੇ ਚ ਕੋਈ ਹਾਕਮ ਵੇਖ ਕੇ ਨਾ ਖੋ ਲਵੇ। ਉਹੀ ਗੱਲ ਹੋਈ ਜਦੋਂ ਲਾਹੌਰ ਦੇ ਨੇੜੇ ਆਏ ਤੇ ਸ਼ਾਹਜਹਾਨ ਦੇ ਸਿਪਾਹੀਆਂ ਨੇ ਸ਼ਾਹਜਹਾਨ ਬਾਦਸ਼ਾਹ ਦੀ ਆਗਿਆ ਲੈ ਕੇ ਉਹ ਘੋੜਾ ਉੱਥੋਂ ਖੋ ਲਿਆ, ਸਿੱਖ ਕੋਲੋਂ ਬਾਦਸ਼ਾਹ ਨੂੰ ਲਿਆ ਦਿੱਤਾ। ਸਿੱਖ ਬੜਾ ਦੁਖੀ ਹੋ ਕੇ ਛੇਵੇਂ ਪਾਤਸ਼ਾਹ ਦੀ ਸ਼ਰਨ ਆ ਕੇ ਰੋਇਆ, ਮਹਾਰਾਜ ਮੈਂ ਤਾਂ ਉਹਦੇ ਤੇ ਤੁਹਾਨੂੰ ਸਵਾਰ ਹੋਇਆ ਵੇਖਣਾ ਚਾਹੁੰਦਾ ਸੀ, ਪਰ ਮੇਰੀ ਸੇਵਾ ਸਫਲ ਨਹੀਂ ਹੋਈ। ਪਾਤਸ਼ਾਹ ਆਖਿਆ, ਸਿੱਖਾ ਬੇਫਿਕਰ ਹੋ ਜਾ, ਤੇਰੀ ਭੇਜੀ ਵਸਤੂ ਗੁਰੂ ਨਾਨਕ ਸਾਹਿਬ ਦੇ ਘਰ ਆ ਗਈ ਹੈ, ਤੇ ਜਿਹੜੀ ਵਸਤ ਗੁਰੂ ਨਾਨਕ ਦੇ ਘਰ ਦੀ ਆ, ਕੋਈ ਦੁਨੀਆਂ ਦਾ ਤਾਕਤਵਰ ਵਿਅਕਤੀ ਉਹਨੂੰ ਆਪਣੇ ਘਰ ਚ ਆਪਣੇ ਬਲ ਨਾਲ ਨਹੀਂ ਰੱਖ ਸਕਦਾ, ਉਹ ਇੱਥੇ ਪਹੁੰਚ ਹੀ ਜਾਣੀ। 2-4 ਦਿਨ ਹੀ ਬੀਤੇ ਸਨ, ਬਾਦਸ਼ਾਹ ਕੋਲੋਂ ਘੋੜਾ ਦੇਵਨੇਤ ਪਹਿਲਾਂ ਚੜ੍ਹਨ ਲੱਗਾ ਤੇ ਚੜ੍ਹਦਾ ਚੜ੍ਹਦਾ ਸੋਚਿਆ ਉਹਨੇ ਵੀ ਹਾਲੇ ਥੱਕਿਆ ਹੋਣਾ, 2 ਦਿਨ ਠਹਿਰ ਕੇ ਸਵਾਰੀ ਕਰਾਂ, ਇਹ ਚੜ੍ਹਦਾ ਕਿਵੇਂ ਜੇ ਛੇਵੇਂ ਪਾਤਸ਼ਾਹ ਨੇ ਉਹਦੇ ਤੇ ਸਵਾਰ ਹੋਣਾ ਸੀ। ਮਹਾਰਾਜ ਜੀ ਨੇ ਤਾਂ ਮਨ ਹੀ ਪ੍ਰੇਰ ਦਿੱਤਾ। 2-3 ਦਿਨਾਂ ਬਾਅਦ ਘੋੜਾ ਬਿਮਾਰ ਹੋ ਗਿਆ, ਖਾਣਾ ਦਾਣਾ ਛੱਡ ਦਿੱਤਾ, ਅਗਲੀ ਲੱਤ ਜਿਹੜੀ ਆ ਇੱਕ ਥੱਲੇ ਜ਼ਮੀਨ ਤੇ ਨਾ ਲਾਵੇ। ਬੜੇ ਹਕੀਮ ਵੈਦ ਜੋ ਘੋੜਿਆਂ ਦਾ ਇਲਾਜ ਕਰਦੇ ਆਏ, ਪਰ ਉਹ ਇਹਦਾ ਕੋਈ ਇਲਾਜ ਨਾ ਕਰ ਪਾਏ। ਬਾਦਸ਼ਾਹ ਨੂੰ ਕਹਿਣ ਲੱਗੇ, ਬਾਦਸ਼ਾਹ ਖਬਰੇ ਘੋੜੇ ਨੂੰ ਕੀ ਬਿਮਾਰੀ ਹੈ, ਵੀ ਹੋਰ ਤਾਂ ਕੋਈ ਬਿਮਾਰੀ ਪਰਖ ਚ ਨਹੀਂ ਆਉਂਦੀ, ਨਾ ਇਹਨੂੰ ਬੰਨ ਪਿਆ, ਨਾ ਕੋਈ ਇਹਦੇ ਹੋਰ ਕਿਸੇ ਤਰ੍ਹਾਂ ਦਾ ਰੋਗ ਦਿਸਦਾ, ਕੋਈ ਇਹੋ ਜਿਹੀ ਨਵੀਂ ਬਿਮਾਰੀ ਨਾ ਇਹਨੂੰ ਲੱਗ ਗਈ ਹੋਵੇ ਵੀ ਤੇਰੇ ਬਾਕੀ ਦੇ ਘੋੜਿਆਂ ਚ ਵੀ ਉਹ ਫੈਲ ਜਾਏ, ਤੇ ਤੈਨੂੰ ਇਹ ਘੋੜਾ ਇੱਥੋਂ ਕਿਤੇ ਪਾਸੇ ਕੱਢ ਦੇਣਾ ਚਾਹੀਦਾ, ਦੂਜੇ ਘੋੜਿਆਂ ਤੋਂ ਦੂਰ ਕਰ ਦੇਣਾ ਚਾਹੀਦਾ। ਬਾਦਸ਼ਾਹ ਬੜਾ ਫਿਕਰਮੰਦ ਹੋਇਆ, ਇੰਨਾ ਕੀਮਤੀ ਘੋੜਾ ਮੈਨੂੰ ਸਵਾਰੀ ਕਰਨੀ ਵੀ ਨਸੀਬ ਨਹੀਂ ਹੋਈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਮੀਰੀ ਔਰ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਯੋ ਸ਼ਾ ਇਹ ਲਿਓ ਤੁਰੰਗ,
ਬਾਦਸ਼ਾਹ ਦੇ ਵੇਖਿਆ ਵੀ ਹੁਣ ਇਹ ਤਾਂ ਕਿਤੇ ਦੇਣਾ ਹੀ ਪੈਣਾ, ਘੋੜਾ ਇੱਥੇ ਰੱਖ ਨਹੀਂ ਸਕਦੇ। ਇੰਨੇ ਨੂੰ ਇੱਕ ਕਾਜ਼ੀ ਸੀ ਲਾਹੌਰ ਸ਼ਹਿਰ ਦਾ ਰਹਿਣ ਵਾਲਾ, ਜਿਹਦਾ ਨਾਮ ਸੀ ਰੁਸਤਮ ਖਾਨ, ਇਹ ਬਾਦਸ਼ਾਹ ਨੂੰ ਰੋਜ਼ ਕੁਰਾਨ ਸੁਣਾਉਂਦਾ ਸੀ। ਉਹ ਆ ਗਿਆ ਦੇਵਨੇਤ ਉੱਥੇ, ਤੇ ਬਾਦਸ਼ਾਹ ਨੇ ਰੁਸਤਮ ਖਾਨ ਕਾਜ਼ੀ ਨੂੰ ਆਖਿਆ, ਕਾਜ਼ੀ ਸਾਹਿਬ ਜੀ ਸੁਣੋ,
ਕਰ ਉਪਚਾਰ ਮਿਟੇ ਰੁਜੇ ਅੰਗ,
ਘੋੜਾ ਬੜਾ ਕੀਮਤੀ ਹੈ, ਮੇਰੇ ਕੋਲ ਆਇਆ ਸੀ ਪਰ ਇੱਥੇ ਬਿਮਾਰ ਹੋ ਗਿਆ। ਆ ਜਿਹੜੇ ਹਕੀਮ ਨੇ ਵੈਦ ਨੇ ਕਹਿੰਦੇ ਆ ਵੀ ਇਹਨੂੰ ਇੱਥੋਂ ਵੱਖਰਾ ਕਰ ਦਿਓ, ਤੇ ਘੋੜਾ ਤੂੰ ਲੈ ਜਾ ਆਪਣੇ ਕੋਲ ਲਿਜਾ ਕੇ ਇਹਦਾ ਇਲਾਜ ਕਰ ਲੈ, ਮੈਂ ਵੈਦ ਭੇਜ ਦਿੰਨਾ, ਜੇ ਰਾਜੀ ਹੋ ਗਿਆ ਤਾਂ ਤੇਰਾ, ਜੇ ਨਾ ਰਾਜੀ ਹੋਇਆ ਫਿਰ ਵੀ ਤੇਰੇ ਕੋਲ ਤਾਂ ਹੈ ਹੀ ਆ, ਇਹ ਤੂੰ ਆਪਣੇ ਨਾਲ ਲੈ ਜਾ।
ਨਾ ਹੀ ਤਕਰੇ ਖਰੀਦਣ ਕੋਈ,
ਇਹ ਨਹੀਂ ਰੱਖਣਾ ਤੇ ਤੂੰ ਅੱਗੇ ਕਿਸੇ ਨੂੰ ਵੇਚ ਦੇ, ਹੋ ਸਕਦਾ ਵੀ ਕੋਈ ਆ ਕੇ ਤੇਰੇ ਕੋਲੋਂ ਇਹਨੂੰ ਖਰੀਦ ਲਵੇ।
ਧਨ ਗਨ ਕੋਲੇ ਦੀਜੈ ਸੋਏ,
ਜੇ ਕੋਈ ਖਰੀਦ ਲਵੇ ਤੇ ਤੇਰੇ ਕੋਲੋਂ ਮੈਂ ਪੈਸੇ ਨਹੀਂ ਮੰਗਦਾ, ਜਿੰਨੇ ਦਾ ਵਿਕ ਜਾਏ, 1000 ਦਾ ਵਿਕੇ ਚਾਹੇ 10000 ਦਾ ਵਿਕੇ, ਉਹ ਤੇਰਾ, ਕਿਉਂਕਿ ਹੁਣ ਇਹ ਮੈਂ ਤੈਨੂੰ ਦੇ ਰਿਹਾ, ਇਹ ਸਮਝ ਲੈ ਵੀ ਤੇਰਾ ਇਨਾਮ ਹੈ, ਇਹ ਤੇਰੀ ਭੇਟਾ ਹੈ।
ਨੈ ਅਰੂੜ ਬੇਲਾਇਕ ਰਹਿਓ,
ਇਹ ਹੁਣ ਮੇਰੀ ਸਵਾਰੀ ਦੇ ਲਾਇਕ ਨਹੀਂ ਰਿਹਾ, ਇਹਨੂੰ ਮੈਂ ਹੁਣ ਆਪਣੀ ਸਵਾਰੀ ਲਈ ਨਹੀਂ ਵਰਤ ਸਕਦਾ।
ਨਜ਼ਰ ਲਾਏ ਕਿਨ ਤਤ ਛਿਨ ਦਇਓ,
ਖਬਰੇ ਕਿਹਦੀ ਮਾੜੀ ਨਜ਼ਰ ਲੱਗ ਗਈ ਇਹਨੂੰ ਘੋੜੇ ਨੂੰ, ਵੀ ਵੇਖਦੇ ਇਹਨੂੰ ਸਾੜ ਕੇ ਰੱਖ ਦਿੱਤਾ ਕਿਸੇ ਦੀ ਬੁਰੀ ਨਜ਼ਰ ਨੇ, ਹਾਲਾਂਕਿ ਮਲੇਛਾ ਬੁਰੀ ਨਜ਼ਰ ਤੇ ਤੇਰੀ ਪਈ ਆ, ਘੋੜਾ ਤਾਂ ਸਤਿਗੁਰਾਂ ਦਾ ਆ, तेरी बुरी नजर ने उहदी इह हालत कीती ते आप ही कहिंदा फिरदा कहिंदा खबरे किहदी माड़ी ते बुरी नजर लग गई आ इहनूं कि उसे वेले इहनूं साड़ दित्ता मन नूं घोड़े नूं इह मेरी सवारी करन दे लायक नहीं रिहा।
सब सलोतरी करे उपाए
जिन्ने सलोतरी सलोतरी कहिंदे ने वैदां नूं हकीमां नूं इह जिन्ने वैद हकीम सी इन्हें अपने वालों सारे इलाज कर ले मसाले दे के वेख ले पर इहदे किसी प्रकार दे किसी वैद की कोई दवाई का औषधि का कोई असर नहीं होया।
मिट्टियो ना खेद ना लात टिकाई
खबरे नू की रोग लगा भी लत तो लाउंदा ही नहीं थले जमीन ते घोड़ा हुंदा ही पैरां ते लत्तां जे ठीक रहन पैर ठीक रहन ते घोड़ा हुंदा पैरां बिना कादा घोड़ा। कहन लगा भी खबरे नू की बिमारी लग गई है भी ये लत नहीं लाउंदा थले जमीन उत्ते।
सुन काजी उर पयो प्रमोद
काजी नू बड़ी खुशी हुई भी फ्री च मिलदा केड़ा कुछ खर्चना जे राजी हो गया जा उदा भी वेक गया फायदा ही फायदा घोड़ा बड़ा सुंदर सी तो काजी नू बड़ी खुशी हुई।
निम्यो बार बो हजरत कूद
बादशाह नू चुक के ने सत बारी सलाम कीती शुकराना बादशाह तुसा ने मैनू इस लायक जानिया कि अपने वालों एक इनाम एक तोहफा मैनू दे रहे हो।
ली तो रंगे आनत पासंग
काजी रुस्तम खान ने घोड़े दियां वागां फड़ियां बादशाह कोलों लै के घोड़े नूं तुर पिया घोड़ा थोड़ी जी लंघ मार दी जावे लंघ मारदा जावे ओ थले पैर नहीं सी टकाउंदा ते ए लई जा रहा ओनूं
सने सने चल पीड़ त्यंग
और जिवें ओ घोड़ा तुरदा बड़े होले होले पैर पुटदा इदा जापदा भी जिवें ओनूं बहुत ज्यादा पीड़ा हो रही है लत च तो इदा सहजे सहजे चलदा है।
जाए दुर्ग ते जिस मग घर को
काजी दा जिहड़ा घर सी ना किले च जदों अपने घर नूं जांदा सी जिहड़े रस्त्यों जांदा सी
बीच हो तो डेरा सतगुर को
उसे रस्ते विच मुजंगा एक महला सी मुजंगा नगर सी उथे छेवें पातशाह उतरे हुए सी काजी दा रोज दा लंघा सी उथों ही बादशाह दे महल नूं जदों उहनूं लंघ के जाना जां आवना रस्ते च छेवें पातशाह दे पड़ा नूं कोलों लंघ के इहनूं जाना पैंदा सी।
आवत जात नजर तें परे
आउंदा जांदा महाराज जी नूं वेखदा भी सी ते सतगुरां दी भी निगाह पैंदी सी बाजार च गली च कोई लंघदा सी ना ते महाराज जी दी निगाह पैंदी सी भी कौन आ रिहा ते जा रिहा वेखो सतगुरां ने विध किवें बनाई है पातशाह आपे ही सारियां विधां रच दिंदे विधि बना दित्ती सारी हालांकि बादशाह दे अहलकार तां होर भी होणगे अफसर उत्थे बादशाह उहनां नूं भी घोड़ा दे सकदा सी विध बनाई भी उह काजी नूं ही दवाया घोड़ा भी जिहड़ा लंघदा ही उत्थों सी भी महाराज जी दे कोलों लंघेगा घोड़ा लै के उत्थे हाजिर करना पवेगा सतगुरां दे पास तो सतगुरु आप ही विधि रच लैंदे आ। असी कई बारी घबरा जाने सोचते हैं खबरे की बनेगा किवें विधि बनेगी किवें सारा कुछ करांगे पर जदों सतगुरां ने खेड बरतानी हुंदी आ पलां च विधि रच दिंदे पलां विच घड़ी विच सतगुरु जी विधि रच के सारी खेड बना दिंदे आ। सतगुरु सच्चे पातशाह दा प्रताप है। कह दो काजी उसे रस्त्यो लंघदा सी रोज घोड़ा लैके आ रहा उसे रस्त्यो
होए उच्चे श्री गुर नित थिरे
सतगुरु जी उच्चे थां ते सजदे सी रोज ते आम करके जेड़ा कोई गली बाजार चो लंघदा सी ओनू महाराज जी दे दीवान दे दर्शन हुंदे सन।
याके सहत तां चल आयो
काजी रुस्तम खान घोड़ा लैके उसे रस्त्यो आ गया चलदा चलदा उस रस्ते ते सतगुरां दे कोलों महाराज जी दा जिथे पड़ा सी मुजंगां च उथों लंघन लगा।
जै सिख गन दीवान लगायो
महाराज जी दे सिखां दा दीवान लगया होया बड़े बड़े त्यार बर त्यार योधे सिंह बहादुर बाबा विधि चंद साहब भाई जेठा जी भाई पैड़ा जी ओ महापुरख ने जिन्हां दा नां लिया रसना पवित्र हो जांदी ए सारे महापुरख गुरसिख ओह ने भाई जेठा जी भाई पैड़ा जी भाई लंगाह जी भाई बल्लू जी ए बड़े बड़े नाम रसीए गुरसिख ने जेड़े दीवान च सजे बैठे हन।
ऊच बिराजे अंतर जामी
अंतर जामी सतगुरु जेड़े सारिया दे दिलां दियां जानदे है महाराज जी उच्चे थां ते विराजमान हन।
जो करता सब जग को स्वामी
सारे जगत दे करता ने सारे जगत दे स्वामी ने महाराज सारी सृष्टि उन्होंने हाथ विच है, सारा ब्रह्मांड। कला ब्रह्मांड नहीं है, इस ब्रह्मांड तो इलावा होर भी कितने ब्रह्मांड ने। उन्हां समुचे ब्रह्मांडा दियां जिन्नियां शक्तियां ने, जिन्ने जी जंत है, सब दे स्वामी धन गुरु हरगोबिंद साहब जी ने। सारा कुछ सतगुरां दी मुट्ठी च है, महाराज जी दे अधीन है, सतगुरां दे ताबिया है।
करी तुरंग हिरेक विशेखा,
कहते जदों घोड़ा लैके काजी नेड़ियों लंघन लगा ते घोड़ा हिणकिया, महाराज जी दे दरबार दे कोलों लंघन लगा ना, गली सी नाल बाजार सी, उथो लंघदा सी ते घोड़ा हिणकिया है।
मनो पुकारत श्री गुर देखा,
कहते घोड़ा हिणकिया नहीं, मनो पुकार करदा होवे छेवें पातशाह कृपा करो मैनू सद लो अपने पास, मैं सिरजिया तुहाडे वास्ते गया, मेरी सवारी तुसा ने करनी है, ते महाराज इन्हां मलेच्छां कोलों मैनू छुड़ा लो। कहिंदे मानो घोड़ा हिणक के ए पुकार कर रहा छेवें पातशाह के। अगे उदाहरण दिंदे है ओ तंदुए ते गज दी हाथी दी, जिहदा जिक्र गुरबाणी च कई वेरी आया। हां जी,
तुरक तोम तप ताल बिलंद,
कहिंदे मानो एदा गुरबाणी च नौवें पातशाह जिक्र करदे, गज ग्राह ते छूटा, जिवें फिर आउंदा दोहरा आउंदा नौवें महल्ले दे सलोका च, गज ज्यो हो सहाय
बल छूटे बंधन परे कछु न हो ते उपाय, कहो नानक अब ओट हर गज ज्यो हो सहाय, कहो नानक अब ओट हर गज ज्यो हो सहाय।
गज हाथी दी सहायता कीती, इहदी एक कथा है। कहिंदे हाथी एक जो सरापिया होया सी, एक ताल विच एक तालाब च प्रवेश कर गया। जदों तालाब च प्रवेश कीता उहदे च सी एक तंदुआ, उहदा वैर सी इहदा पिछले जन्म दा, उहने इहदियां लत्तां दा जकड़बंद पा लिया तंदुए ने अपनियां तंदा नाल। बली बड़ा सी तंदुआ, हाथी भी हुण बली थोड़ा घट, जिवें जिवें जोर मारे उपर नूं उह थले नूं धस के खिच के लजाई जा। हाथी दा जिहड़ा मस्तिष्क हुंदा है, महापुरख विद्वान दसदे है वी बहुत तेज याद शक्ति हुंदी इहदी, उमर भी इहदी बड़ी वडेरी हुंदी, 100-100 साल दे नेड़े इहदी उमर दसदे। ते जे 50 साल बाद 60 साल बाद भी कोई बंदा इहनूं टक्कर जाए ते उहनूं पछाण लैंदा वी इह फलाणा जी है, उहदी सोझी इहनूं हुंदी। उहने अंदर सोझी आई वी हुण तां चलिया गया, बस सुंड जी बाहर रह गई। अकाल पुरख नूं याद कीता, भगवान जी रखिया करो मैनूं बचाओ, एक कमल दा फुल अपनी सुंड नाल तोड़ के भगवान जी इह मेरी भेटा प्रवान करो। कहिंदे फिर भगवान जी आए, सुदर्शन चक्कर चला के ओह तंदुए दियां तंदां कट के हाथी नूं मुक्त कीता। इह उदाहरण गुरबाणी च, उहदा अलंकार इत्थे महाकवि भाई संतोख सिंह जी बन रहे। कहिंदे जिहड़े तुरक ने मुगल बादशाह शाहजहान काजी, इह तां समझ लो वी ओह तालाब है जिहदे च ओह हाथी धस गया सी, इह समझ लो वी ओह तालाब है।
मैं आरत गज दीन मनिंद,
घोड़ा कहना महाराज मैं हाथी ते मैं इना दे गिरफ्त विच आया होया ते मैं दुखी होके पुकार करदा, हिणकदा कहना भी समझ लो भी मैं वह गज हाथी हाँ ते तुहाडे अगे दुखी होके पुकार करदा हां।
काजी ग्रह ग्रसे ओले जाते,
महाराज आ जिहड़ा काजी है तंदुआ बनया ग्रह बनया, इन्हें मैनू ग्रसिया होया फड़िया होया ते पकड़ के लिजा रहा है।
बिरद दीन बंधु बखिया,
महाराज तुहाडा बिरद है दीना बंधु, ए प्रगट है सारे जगत विच तुसी दीना दे बंधु हो।
करो चुरावन राखो पास,
महाराज कृपा करके इस तंदुए तो मैनू छुड़ा लो, और छुड़ा के हे गुरु हरगोबिंद साहब मैनू अपने चरणा कोल रख लो, अपने पास रख लो। कहिंदे इउं मानो हिणक के उहने पुकार कीती घोड़े ने,
कृपा निदान सुनो अरदास,
अरदास करदा हे कृपा निदान, हे मेरी पीरी दे मालक ਤੁਹਾਨੂੰ ਤਾਂ ਬੰਦੀ ਛੋੜ ਕਹਿੰਦੇ, ਬੰਧਨ ਮੈਨੂੰ ਵੀ ਪਏ ਹੋਏ ਨੇ ਇਸ ਵੇਲੇ। ਆ ਕਾਜੀ ਨੇ ਬੰਨਿਆ ਰੱਸਾ ਮੇਰਾ ਗਲ ਚ ਫੜੀ ਫਿਰਦਾ, ਮਹਾਰਾਜ ਬੰਦੀ ਮੁਕਤ ਸਤਿਗੁਰੂ ਕਿਰਪਾ ਕਰਕੇ ਮੈਨੂੰ ਬੰਧਨਾਂ ਤੋਂ ਮੁਕਤ ਕਰਕੇ ਆਪਣੇ ਚਰਨਾਂ ਚ ਰੱਖੋ।
ਅਸਮਨ ਕੀ ਲੱਖ ਕੈ ਤਤਕਾਲਾ,
ਉਸ ਘੋੜੇ ਦੇ ਮਨ ਦੀ ਇਹ ਦਸ਼ਾ ਜਾਣ ਕੇ ਤਾਤਕਾਲ ਉਸੇ ਵਕਤ
ਕਰੇ ਬਿਲੋਚਨ ਊਚ ਬਿਸਾਲਾ।
ਮਹਾਰਾਜ ਜੀ ਪਲੰਘੇ ਤੇ ਬੈਠੇ ਤੇ ਥੋੜਾ ਜਿਹਾ ਦੂਰ ਸੀ ਗਲੀ, ਮਹਾਰਾਜ ਏਦਾਂ ਉੱਚਾ ਜਾ ਹੋ ਕੇ ਨਿਗਾਹ ਮਾਰ ਕੇ ਵੇਖਣ ਲੱਗੇ।
ਦਿਸ਼ ਮਾਰਗ ਕੀ ਦ੍ਰਿਸ਼ਟ ਚਲਾਈ,
ਜਿਹੜਾ ਉਹ ਰਸਤਾ ਜਾਂਦਾ ਸੀ ਉਸ ਰਸਤੇ ਵੱਲ ਮਹਾਰਾਜ ਜੀ ਨੇ ਨਿਗਾਹ ਮਾਰ ਕੇ ਵੇਖਿਆ।
ਬੋਲੀ ਕੌਣ ਤੁਰੰਗ ਲੈ ਜਾਈ,
ਮਹਾਰਾਜ ਜੀ ਕਹਿੰਦੇ ਸਿੱਖੋ ਵੇਖੋ ਗਲੀ ਚ ਕੌਣ ਆ ਜਿਹੜਾ ਘੋੜਾ ਲਿਜਾ ਰਿਹਾ, ਕੌਣ ਲਈ ਜਾਂਦਾ, ਘੋੜੇ ਦੇ ਹਿਣਕਣ ਦੀ ਆਵਾਜ਼ ਆਉਂਦੀ ਹੈ।
ਸਨੇ ਸਨੇ ਗਮਨਤ ਦੁਖਿਆਰਾ,
ਘੋੜਾ ਬੜਾ ਸਹਿਜੇ ਸਹਿਜੇ ਤੁਰਦਾ ਤੇ ਜਾਪਦਾ ਬੜਾ ਦੁਖੀ ਹੈ ਤੇ ਦੁਖੀ ਹੋ ਕੇ ਉਹ ਹਿਣਕ ਰਿਹਾ।
ਕਿਤਕ ਸਿੱਖ ਉੱਠ ਤਬੇ ਨਿਹਾਰਾ,
ਮਹਾਰਾਜ ਜੀ ਦਾ ਬਚਨ ਸੁਣਦਿਆਂ ਕੁਝ ਕ ਸਿੱਖ ਉੱਠ ਕੇ ਗਏ ਤੇ ਜਾ ਕੇ ਵੇਖਿਆ।
ਕਾਜੀ ਆਏ ਗਰੀਬ ਨਿਵਾਜ,
ਵੇਖ ਕੇ ਦੱਸਿਆ ਮਹਾਰਾਜ ਕਾਜੀ ਸਾਹਿਬ ਨੇ ਰੋਜ਼ ਜਿਹੜੇ ਲੰਘਦੇ ਆ ਇੱਥੋਂ, ਕਾਜੀ ਰੁਸਤਮ ਖਾਨ ਹੈ ਮਹਾਰਾਜ ਜੀ ਉਹ ਆ ਰਿਹਾ।
ਜਾਤ ਲੀਏ ਕੋ ਰੋਗੀ ਬਾਜ,
ਮਹਾਰਾਜ ਕੋਈ ਬਿਮਾਰ ਘੋੜਾ ਪੈਰ ਨਹੀਂ ਲਾਉਂਦਾ ਜ਼ਮੀਨ ਤੇ ਕਾਜੀ ਸਾਹਿਬ ਉਹ ਘੋੜਾ ਲੈ ਕੇ ਜਾ ਰਹੇ ਨੇ।
ਇਮ ਸੁਨ ਕੋਰਾ ਲਿਆਇਓ ਜੋਏ,
ਇਹ ਸੁਣ ਕੇ ਨਾ ਜਿਹੜਾ ਉਹ ਘੋੜਾ ਲੈ ਕੇ ਆਇਆ ਸੀ ਕਾਬਲ ਤੋਂ ਸਿੱਖ, ਉਹ ਵੀ ਉੱਥੇ ਹੀ ਬੈਠਾ ਸੀ, ਉਹ ਸਿੱਖ ਵੀ ਉੱਥੇ ਹਾਜ਼ਰ ਸੀ।
ਉੱਠਤ ਬਿਲੋ ਕੇ ਪਰਖੇ ਸੋਏ,
ਮਹਾਰਾਜ ਵੇਖਾਂਗੇ ਤੇ ਉਹੀ ਘੋੜਾ ਤਾਂ ਨੀ, ਉਹਦੇ ਹਿਣਕਣ ਦੀ ਆਵਾਜ਼ ਤੋਂ ਮੈਨੂੰ ਪ੍ਰਤੀਤ ਹੁੰਦਾ। ਕਹਿੰਦੇ ਉਹ ਸਿੱਖ ਗਿਆ ਤੇ ਉਹਨੇ ਵੇਖ ਕੇ ਪਰਖਿਆ, ਪਾਤਸ਼ਾਹ ਇਹ ਤਾਂ ਉਹੀ ਘੋੜਾ ਜਿਹੜਾ ਮੈਂ ਆਪ ਜੀ ਵਾਸਤੇ ਤੁਸੀਂ ਮੇਰੇ ਕੋਲੋਂ ਸੇਵਾ ਲਈ ਆ ਮੈਂ ਲੈ ਕੇ ਆਇਆ ਹਾਂ।
ਉਰ ਹਰਕਤ ਮੁਖ ਤੁਰਤ ਉਚਾਰਾ,
ਬੜਾ ਖੁਸ਼ ਹੋਇਆ ਸਿੱਖ ਦੇ ਮਨ ਨੂੰ ਜਾਨ ਪੈ ਗਈ ਸਰੀਰ ਚ ਤੇ ਖੁਸ਼ੀ ਨਾਲ ਬੋਲਿਆ,
ਸ਼੍ਰੀ ਗੁਰੂ ਜੀ ਇਹ ਤੁਰੰਗ ਤੁਮਾਰਾ।
ਕਹਿਣ ਲੱਗਾ ਪਾਤਸ਼ਾਹ ਇਹ ਘੋੜਾ ਤੁਹਾਡਾ ਹੈ, ਗਰੀਬ ਨਵਾਜ ਇਹ ਆਪ ਜੀ ਲਈ ਹਾਜ਼ਰ ਹੋਇਆ ਹੈ।
ਵਿਚਰ ਮੋਏ ਤੇ ਦੁਰਬਲ ਪਏ,
ਮਹਾਰਾਜ ਇਹ ਮੇਰੇ ਤੋਂ ਵਿਛੜ ਗਿਆ ਸੀ ਕੋਈ ਦਿਨ ਪਹਿਲਾਂ, ਵੇਖੋ ਕਿਵੇਂ ਕਮਜ਼ੋਰ ਹੋ ਗਿਆ ਦੁਰਬਲ ਹੋ ਗਿਆ ਹੈ।
ਨਹੀਂ ਯਤਨ ਕਰ ਰਾਵਰ ਲੀਓ,
ਮਹਾਰਾਜ ਤੁਸੀਂ ਯਤਨ ਕਰਕੇ ਨਹੀਂ ਲਿਆ ਇਹ ਘੋੜਾ, ਆਪ ਮਿਹਨਤ ਨਹੀਂ ਕੀਤੀ ਯਾਨੀ ਕਿ ਕੋਈ ਮਸ਼ਕਤ ਨਹੀਂ ਘਾਲੀ।
ਦੁਸ਼ਟਨ ਕੇ ਬਸ ਪਾ ਅਸਹਾਲ,
ਇਹ ਘੋੜਾ ਦੁਸ਼ਟਾਂ ਦੇ ਬਸ ਪੈ ਗਿਆ ਸੀ ਪਰ ਬਿਨਾਂ ਤੋਂ ਆਪ ਕੋਈ ਜ਼ੋਰ ਨਹੀਂ ਵਿਖਾਣਾ ਪਿਆ, ਘੋੜਾ ਆਪੇ ਆ ਗਿਆ ਪਰ ਇਹਦਾ ਹਾਲ ਤੁਹਾਡੇ ਤੋਂ ਵਿਛੜ ਕੇ ਦੁਸ਼ਟਾਂ ਕੋਲ ਜਾ ਕੇ ਇਹਦੀ ਹਾਲਤ ਹੋਈ ਹੈ।
ਲੀਜੇ ਸਤਿਗੁਰ ਆਪ ਸੰਭਾਲ,
ਮਹਾਰਾਜ ਇਹਦੀ ਸੰਭਾਲ ਤੁਸੀਂ ਆਪ ਕਰੋ, ਗਰੀਬ ਨਵਾਜ ਇਹ ਤੁਹਾਡੇ ਵਾਸਤੇ ਹਾਜ਼ਰ ਹੋਇਆ, ਇਹ ਤੁਹਾਡਾ ਘੋੜਾ ਹੈ।
ਅਧਿਕ ਪ੍ਰੇਮ ਸਿੱਖ ਕੇ ਉਰ ਹੀਰਾ,
ਸਿੱਖ ਦੇ ਅੰਦਰ ਦਾ ਪ੍ਰੇਮ ਉਹਦੀ ਭਾਵਨਾ ਅੱਖਾਂ ਚ ਲਾਲੀ ਆ ਗਈ, ਸਿੱਖ ਦੇ ਚਮਕ ਆ ਗਈ, ਜਿਹੜਾ ਕਈ ਦਿਨਾਂ ਤੋਂ ਉਦਾਸ ਬੈਠਾ ਸੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ।
ਕਾਜੀ ਦਿਸ਼ ਬਿਲੋਕ ਤਿਸ ਬੇਰਾ,
ਕਾਜੀ ਵੱਲ ਵੇਖ ਕੇ ਮਹਾਰਾਜ ਜੀ ਬੋਲੇ,
ਪਟ ਕੈ ਸਿੱਖ ਸਮੀਪ ਹਕਾਰਾ,
ਕਹਿੰਦੇ ਵੀ ਸਿੱਖ ਭੇਜੋ ਵੀ ਕਾਜੀ ਨੂੰ ਸੱਦੋ ਇੱਥੇ ਸਾਡੇ ਕੋਲ, ਇੱਕ ਸਿੱਖ ਭੇਜਿਆ ਕਾਜੀ ਨੂੰ ਆਪਣੇ ਕੋਲ ਬੁਲਾਇਆ।
ਸਾਦਰ ਸਭਾ ਵਿੱਚ ਬੈਠਾਰਾ,
ਕਾਜੀ ਆ ਗਿਆ, ਮਹਾਰਾਜ ਜੀ ਨੇ ਆਖਿਆ ਉਹ ਕਾਜੀ ਸਾਹਿਬ ਜੀ ਬੈਠੋ, ਕਾਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠ ਗਿਆ।
ਯਾ ਬਿਰਤੰਤ ਕੋ ਬੂਜੇ ਜਬੇ,
ਮਹਾਰਾਜ ਜੀ ਨੇ ਫਿਰ ਘੋੜੇ ਬਾਰੇ ਪੁੱਛਿਆ, ਕਾਜੀ ਸਾਹਿਬ ਇਹ ਘੋੜਾ ਲਈ ਜਾਂਦੇ ਹੋ ਬਿਮਾਰ ਲੱਗਦਾ, ਇਹਦੀ ਕਥਾ ਸੁਣਾਓ ਵੀ ਇਹ ਕਿੱਥੋਂ ਲਿਆਏ ਹੋ ਤੁਸੀਂ। ਹਾਂਜੀ,
ਕਾਜੀ ਕਹਿਤ ਪੇ ਉਹ ਤਬ ਸਬੇ,
ਸੁਣ ਕੇ ਕਾਜੀ ਰੁਸਤਮ ਖਾਨ ਅੱਗੋਂ ਬੋਲਿਆ, ਕਹਿਣ ਲੱਗਾ
ਕਾਬਲ ਦਿਸ਼ ਤੇ ਸ਼ਾਹ ਮੰਗਵਾਵਾ,
ਕਹਿਣ ਲੱਗਾ ਜੀ ਇਹ ਘੋੜਾ ਕਾਬਲ ਦੇ ਇਲਾਕੇ ਚੋਂ ਬਾਦਸ਼ਾਹ ਸਲਾਮਤ ਨੇ ਮੰਗਾਇਆ, ਇਹ ਬਾਦਸ਼ਾਹ ਦੀ ਸਵਾਰੀ ਲਈ ਆਇਆ ਸੀ, ਇਹ ਕਾਬਲ ਤੋਂ ਚੇਚੇ ਤੌਰ ਤੇ ਬਾਦਸ਼ਾਹ ਨੇ ਮੰਗਾਇਆ।
ਚੜਿਓ ਨਹੀਂ ਚੜਬੇ ਲਲਚਾਵਾ,
ਉਹਦੇ ਮਨ ਚ ਇਹਦੇ ਤੇ ਚੜਨ ਦੀ ਇੱਛਾ ਸੀ ਘੋੜੇ ਦੀ ਸਵਾਰੀ ਕਰਨ ਦੀ, ਪਰ ਉਹ ਚੜ ਨਹੀਂ ਸਕਿਆ, ਉਹਦੀ ਮਨ ਦੀ ਕਾਂਖਾ ਮਨ ਚ ਹੀ ਰਹਿ ਗਈ।
ਦੋਏ ਦਿਨ ਆਚੇ ਰਿਓ ਤਬੇਲੇ,
ਦੋ ਦਿਨ ਤਾਂ ਬਾਦਸ਼ਾਹ ਦੇ ਤਬੇਲੇ ਚ ਘੋੜਾ ਰਾਜੀ ਰਿਹਾ, ਤੰਦਰੁਸਤ ਰਿਹਾ, ਖਾਣਾ ਦਾਣਾ ਖਾਂਦਾ ਰਿਹਾ।
ਪਯੋ ਰੋਗ ਪੁਨ ਕੀਓ ਦੋਹੇਲੇ,
ਖਬਰੇ ਦੋ ਦਿਨਾਂ ਬਾਅਦ ਇਹਨੂੰ ਕੀ ਰੋਗ ਪਿਆ, की बीमारी लगी है भी बड़ा दुखदाई बीमारी लगी, खाना छड़ दिता, पानी नहीं पींदा, ये लत नहीं जमीन ते लाउंदा, लंगड़ाण लग पिया, खबरे केड़ी बीमारी केड़ा रोग इनू आ चिंबड़िया है।
अपने उचित न हजरत जाना,
बादशाह ने वेख्या भी ये हुण मेरे लायक नहीं रहा, जदी लत ही नहीं जमीन ते लगदी हुण इहदी की सवारी करांगे, इहदी तां लत नहीं जमीन ते लगदी। फिर वैदा ने कह दिता भी इनू इथे रखना ठीक नहीं,
मुझको बख्श दीन इत ठाना।
बादशाह सलामत ने यह घोड़ा फिर मैनू दे दिता, उन्हें आख्या भी काजी साहब लै जाओ, चाहे वेच लो ते चाहे रख लो, राजी कर लो, तुहाडी मर्जी। होड़े बादशाह दा दिता इनाम वजो तोहफा ही समझ लो मेरे लई,
कहो इलाज करो होए राजी।
बादशाह ने कहा भी दा इलाज कर लै, जे राजी हो जे तां तेरा,
नाए ता बेच देओ कित बाजी।
जे राजी नहीं करना इहदा इलाज नहीं करना ते किसे नू बुला के नू वेच दे।
अब ले कर मैं सदन सिधारा,
ते पीर जी ए घोड़ा हुण मैं लै के अपने घर नू जा रहा,
दे दे औषध रोग निवारो,
और इहनू दवाई औषधि दे के इहदा रोग निवारांगा।
अस दिश दृष्ट धार गुर कई।
सतगुरु जी ने जदो ऐसी दृष्टि कीती उस घोड़े वल वेख्या,
जे बेचन चाहत चित मई।
महाराज सच्चे पातशाह ने वेख्या भी ये वेचना चाहुंदा, इहदा खेड़ा छड़ाना चाहुंदा, भी बीमार है घरे ले जा के खबरे की बने, भी खर्चा भी करा दवाइया भी दया दे, राजी ना होवे। मन च इस भी वेक जे ते चंगा, सतगुरु आप ही मन प्रेरी जांदे काजी दा। तो पातशाह जी कहण लगे भी बादशाह काजी साहब जे घोड़ा वेचना चाहुंदे हो ते दसो। हां जी,
करके मोल दियो आम पास।
दसो इहदा मुल की है, मुल पा के दा जो मुल पांदे हो, कितों पवाना तां पवा लो, किसे सौदागर नूं सद के ता ओ सानू दस दियो।
किसको रोग करे सब नाश,
आपे असी इहदा रोग ठीक कर लांगे, सानू पता इहनू की रोग है, साडे कोल आउंदिआं इहदा रोग आपे दूर हो जाणा, ते तू दस भी जे वेचना ता इहदा मुल दस।
सुन काजी कै मोल बिसाला।
सुन के काजी नू लालजा आ गया भी गुरु साहब दा मन आ गया घोड़े ते, इने मन च लोभ जाग पिया, लालच जाग पिया,
को देख सके देख इस हाला।
लालच आके कहन लगा जी इहदा बड़ा मुल है, इहदा कौन बादशाह दा घोड़ा कोई मुल पा सकदा भला, इहदा इहदा मुल कौन दे सकदा। ते बादशाह ने जेड़ा घोड़ा अपने लिए मंगाया होवे ते इहदा मुल नहीं, इस वेले कोई मुल नहीं, दोवे गल्लां ने उहने दोवे पासे गल कीती भी बीमार है इहदा की मुल है जी हुण, दूजे पासे भी कीती भी मुल है भी नहीं इहदा, भी जे राजी हो जाए तां जे ठीक हो जाए तां फिर इहदा मुल है भी कोई नहीं, पर इस वेले इहदा की मुल दे सकदे आ जी, की कह सकदे आ, इह हुण सवारी करन दे लायक नहीं है।
तीन चरण एक तरे न तरनी।
गुरु जी गल एदा भी मैं वेचण नूं वेचदिआं, पर कल नूं तुसीं मैनूं लांभा दिओ भी इहदी लत नहीं चलदी, तुसीं कहो मैं सौदा कैंसल करदा। महाराज जी नूं कहण लगा जी इहदियां तीन लत्तां चलदियां, एक हाले पैर जिहड़ा उह जमीन ते नहीं टिकदा।
दियो लाख कीमत ए बरनी।
पर इन्ना मैनूं पता है भी इह घोड़ा तकरीबन एक लख रुपया दे के बादशाह ने मंगवाया, मंगाया तां साहिबां ने सी, बादशाह वास्ते सिख लियाया सी, पर इह कहिंदा जी बादशाह ने एक लख रुपया इस घोड़े दा मुल तार के ते तां अपने कोल मंगाया।
सूरत सुंदर जन किन करियो।
वेखो जी हुण लिस्सा होया घोड़ा, पर सोहना किन्ना, अंग वेखो इहदी काड़त वेखो, आदे पोड़ वेखो घोड़े दे महाराज, पोड़ कैसे सुंदर चौड़े पौड़ ने, कामची वेखो महाराज कितनी लंबी है, महाराज वेखो अगे छाती चौड़ी है, कोई किसी तरह की भवरी नहीं है, घोड़िया दे भवरिया हुंदिया, कोई भवरी नजर नहीं आउंदी महाराज, वो कैसा सुंदर लहला करदा घोड़े महाराज, सच्चे पातशाह इदां दे बार बार थोड़ी मिलदे हुंदे आ, पर इस वेले इहदी हालत तुहाडे सामने है भी तीन लत्तां काम करदियां, एक पैरे दा काम नहीं करदा।
चंचल बल विशाल ते भरियो।
बड़ा चंचल है, जदों कोई दिन पहला आया सी मैं उदन भी वेखिया सी, इहदे च बल भरिया होया, ਆਵਾ ਨੂੰ ਆਪਣੇ ਨੇੜੇ ਨੀ ਲੱਗਣ ਦਿੰਦਾ।
ਸੁਨ ਕਾਜੀ ਤੇ ਸ਼੍ਰੀ ਗੁਰ ਕਹੇ,
ਜਦੋਂ ਕਾਜੀ ਨੇ ਘੋੜੇ ਬਾਰੇ ਦੱਸਿਆ ਸੁਣ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਦਿਓ ਮੋਲ ਹਮ ਲੈ ਬੋ ਚਾਹੀ।
ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਤੁਸੀਂ ਮੁੱਲ ਦੱਸੋ ਇਹਦਾ, ਅਸੀਂ ਤਾਂ ਲੈਣਾ ਚਾਹੁੰਦੇ, ਜਿਹੋ ਜਿਹਾ ਵੀ ਹੈ ਸਾਨੂੰ ਪਤਾ ਜਿਹੋ ਜਿਹਾ ਹੈ ਤੇ ਅਸੀਂ ਤਾਂ ਲੈਣਾ ਚਾਹੁੰਦੇ ਹਾਂ, ਮੁੱਲ ਦੱਸ ਤੂੰ ਇਹਦਾ ਕਿੰਨਾ ਹੈ।
ਉਚਿਤ ਅਰੂੜਨ ਕੇ ਅਬਨਾਈ,
ਇਹ ਅਸੀਂ ਜਾਣਦੇ ਹਾਂ ਵੀ ਇਸ ਵੇਲੇ ਸਵਾਰੀ ਲਾਇਕ ਨਹੀਂ, ਇਸ ਵੇਲੇ ਇਹਦੇ ਤੇ ਸਵਾਰ ਨਹੀਂ ਹੋਇਆ ਜਾ ਸਕਦਾ।
ਜੇ ਸਤਿਗੁਰ ਇਸ ਰੋਗ ਗਵਾਈ,
ਪਰ ਜੇ ਗੁਰੂ ਨਾਨਕ ਸਾਹਿਬ ਇਹਦਾ ਰੋਗ ਹੀ ਦੂਰ ਕਰ ਦੇਣ, ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਵੱਡੇ ਸਤਿਗੁਰੂ ਇਹਦਾ ਰੋਗ ਹੀ ਦੂਰ ਕਰ ਦੇਣ,
ਕਿਤਕ ਦਿਵਸ ਸੇਵਾ ਕਰਵਾਵੇ,
ਕੁਝ ਕੁ ਦਿਨ ਇਹਦੀ ਸੇਵਾ ਕਰਵਾਵਾਂਗੇ, ਆਪਣੀ ਨਿਗਾਹ ਥੱਲੇ ਰੱਖਾਂਗੇ।
ਦੁਰਬਲ ਪਾ ਤਬ ਬਲ ਪਰ ਆਵੇ,
ਹੁਣ ਜੇ ਦੁਰਬਲ ਹੈ ਤਾਂ ਇਹਦੇ ਚ ਬਲ ਭਰ ਜਾਏਗਾ, ਇਹਦੀ ਸੇਵਾ ਕਰਾਂਗੇ, ਗੁਰੂ ਨਾਨਕ ਸਾਹਿਬ ਇਹਦਾ ਰੋਗ ਦੂਰ ਕਰਨਗੇ ਜਿਹੜਾ ਇਹਨੂੰ ਲੱਗਾ। ਵਿਛੋੜੇ ਦਾ ਰੋਗ ਸੀ ਉਹ ਤਾਂ ਸਾਹਿਬ ਦੇ ਕੋਲ ਆਉਂਦੇ ਹੀ ਠੀਕ ਹੋ ਜਾਣਾ ਸੀ, ਤੇ ਬਾਕੀ ਜਿਹੜਾ ਕਮਜ਼ੋਰ ਹੈ ਇਹਦੀ ਸੇਵਾ ਕਰਾਵਾਂਗੇ, ਨਿਹਾਰੀਆਂ ਦਿਆਂਗੇ, ਮਾਲਿਸ਼ਾਂ ਕਰਾਂਗੇ ਇਹਦੀਆਂ ਕਰਾਵਾਂਗੇ, ਤੇ ਕੁਝ ਦਿਨਾਂ ਚ ਇਹ ਰਾਜੀ ਹੋ ਜਾਏਗਾ।
ਤੁਮੋ ਨਾ ਆਸ ਜੀਅਨ ਅਸ ਕੇਰੀ,
ਪਰ ਕਾਜੀ ਸਾਹਿਬ ਤੁਹਾਨੂੰ ਤਾਂ ਇਹਦੀ ਆਸ ਵੀ ਕੋਈ ਨੀ ਵੀ ਇਹ ਜੀਵੇਗਾ, ਤੁਸੀਂ ਤਾਂ ਇੱਕ ਵਾਰੀ ਨਿਰਾਸ਼ ਜੇ ਹੋ ਕੇ ਲਈ ਤਾਂ ਜਾਂਦੇ ਹੋ ਬੁਝੇ ਜੇ ਮਨ ਨਾਲ, ਪਰ ਉਮੀਦ ਤਾਂ ਕੋਈ ਨੀ ਤੁਹਾਨੂੰ ਵੀ ਇਹ ਜਿਉਂਦਾ ਰਹੇਗਾ ਕਿ ਨਹੀਂ।
ਲਿਓ ਲਾਭ ਵੇਚੋ ਇਸ ਬੇਰੀ,
ਤੇ ਮਹਾਰਾਜ ਜੀ ਕਹਿੰਦੇ ਆ ਵੀ ਦੱਸ ਕਿੰਨੀ ਮਾਇਆ ਚਾਹੀਦੀ ਹੈ, ਲਾਭ ਲੈ ਤੂੰ ਜਿੰਨਾ ਲੈਣਾ, ਤੇਰੇ ਲਈ ਤਾਂ ਲਾਭ ਹੀ ਹੈ ਨਾ, ਜਿੰਨਾ ਤੈਨੂੰ ਮਿਲ ਜਾਏ ਤੇਰੇ ਲਈ ਤਾਂ ਲਾਭ ਹੀ ਲਾਭ ਹੈ, ਤੈਨੂੰ ਤਾਂ ਫ੍ਰੀ ਚ ਮਿਲਿਆ, ਤੇ ਮਰਨ ਦੀ ਤੈਨੂੰ ਇਹਦੀ ਪਤਾ ਵੀ ਖਬਰੇ ਮਰ ਨਾ ਜਾਵੇ, ਤੈਨੂੰ ਆਸ ਵੀ ਕੋਈ ਨੀ ਇਹਦੇ ਜੀਵਨ ਦੀ, ਤੈਨੂੰ ਤਾਂ ਜਿੰਨਾ ਮੁੱਲ ਦਏਗਾ ਮਿਲੇਗਾ ਤੈਨੂੰ, ਤੇਰੇ ਲਈ ਤਾਂ ਲਾਭ ਹੀ ਲਾਭ ਹੈ।
ਦਸ ਸਹੰਸਰ ਹਮ ਦੇਵੇ ਧਨ ਕੋ,
ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ 10,000 ਦੇ ਦੀਏ ਇਹਦਾ। ਪਾਤਸ਼ਾਹ ਨੂੰ ਪਤਾ ਸੀ ਵੀ ਇਹਨੇ ਉਸੇ ਵੇਲੇ 10,000 ਰੁਪਇਆ, ਇਹਨੂੰ ਤਾਂ 1,000 ਦੀ ਉਮੀਦ ਨਹੀਂ ਸੀ ਵੀ 1,000 ਰੁਪਇਆ ਵੀ ਮਿਲ ਜੇ ਇਹਦਾ, ਬਿਮਾਰ ਜੋ ਹੋਇਆ। ਪਾਤਸ਼ਾਹ ਨੇ ਸਿੱਧਾ ਹੀ 10,000 ਰੁਪਇਆ ਕਾਜੀ ਸਾਹਿਬ ਇੰਨਾ ਦੇ ਦਈਏ ਜੇ ਚਾਹੀਦਾ ਹੈ।
ਲੇਕਰ ਜਾਓ ਹਰਖ ਤਰ ਮਨ ਕੋ,
ਰਹਿ ਜਾਓ ਖੁਸ਼ੀ ਦੇ ਨਾਲ ਆਪਣੇ ਮਨ ਚ ਖੁਸ਼ੀ ਦੇ ਨਾਲ, ਸਾਡੇ ਕੋਲ ਇੰਨਾ ਪੈਸਾ।
ਪਰਾ ਲਬਦ ਇਸ ਜੀਅਨ ਜੇ ਆਹੇ,
ਇਹ ਇਸ ਤੁਰੰਗ ਦੀ ਇਸ ਇਰਾਕੀ ਦੀ, ਕਿਉਂਕਿ ਘੋੜੇ ਦੇ ਕਈ ਨਾਂ ਨੇ, ਤੇਜਣ ਵੀ ਘੋੜੀ ਨੂੰ ਕਹਿ ਦਿੰਦੇ ਆ, ਫਿਰ ਇਸੇ ਤਰ੍ਹਾਂ ਤੁਰੰਗ, ਇਰਾਕੀ, ਬਾਜ ਤੇ ਖਾਲਸੇ ਦੇ ਬੋਲੇ ਚ ਜਾਨ ਭਾਈ, ਇਹ ਘੋੜਿਆਂ ਦੇ ਨਾਂ ਹੈ। ਮਹਾਰਾਜ ਜੀ ਕਹਿੰਦੇ ਜੇ ਤੁਰੰਗ ਇਹਦੀ ਪਰਾਲਬਧ ਹੋਈ ਜੀਵਨ ਦੀ, ਤੇ ਜੀਵ ਪਵੇਗਾ ਸਾਡੇ ਕੋਲ ਸੇਵਾ ਕਰ ਜਾਏਗਾ।
ਕਰੇ ਇਲਾਜ ਅਰੁਜ ਬਚ ਰਹੇ,
ਇਹਦਾ ਇਲਾਜ ਕਰਾਂਗੇ, ਇਹ ਰੋਗ ਰਹਿਤ ਹੋ ਕੇ ਬਚ ਰਹੇਗਾ ਜੇ ਇਹਦੀ ਪਰਾਲਬਧ ਹੋਈ, ਜੇ ਇਹਦਾ ਜੀਵਨ ਪਰਮੇਸ਼ਰ ਨੇ ਲਿਖਿਆ ਹੋਇਆ।
ਨਾ ਤਾਂ ਦੇ ਚੁੱਕੇ ਅਮ ਦਰਬਾਰ,
ਨਹੀਂ ਤਾਂ ਫਿਰ ਪੈਸੇ ਤਾਂ ਤੈਨੂੰ ਦੇ ਹੀ ਚੁੱਕੇ, ਅਸੀਂ ਸੌਦਾ ਤੇਰੇ ਨਾਲ ਕਰ ਹੀ ਲਿਆ, ਉਹ ਤਾਂ ਤੈਨੂੰ ਦਿਆਂਗੇ।
ਕਹਿਓ ਜਿਤ ਕਲੀ ਜੇ ਨਿਜ ਸਰਬਾ,
ਜਿੰਨੇ ਕਹੇ ਆ ਤੈਨੂੰ 10,000 ਰੁਪਇਆ ਓਨੇ ਹੀ ਦਿਆਂਗੇ।
ਸੁਨ ਕਾਜੀ ਮਨ ਕੀਨ ਵਿਚਾਰ,
ਸੁਣ ਕੇ ਨਾ ਸਤਿਗੁਰੂ ਜੀ ਦੇ ਬਚਨ, ਕਾਜੀ ਦੇ ਮਨ ਹੀ ਮਨ ਵਿਚਾਰ ਚੱਲੇ, ਮਨ ਹੀ ਮਨ ਸੋਚਣ ਲੱਗਾ।
ਪ੍ਰਾਪਤ ਵੈ ਖੱਟ 4,000,
ਮਨ ਚ ਕਾਜੀ ਦੇ ਜਿਵੇਂ ਖੁਸ਼ੀਆਂ ਦੇ ਲੱਡੂ ਲੱਡੂ ਨੀ ਫੁੱਟ ਪੈਂਦੇ, ਖੁਸ਼ੀ ਦੇ ਨਾਲ ਇਹਦਾ ਹਿਰਦਾ ਪੁਲਕ ਪੁਲਕ ਜਾਵੇ ਵੀ 6 ਤੇ 4, 10,000 ਰੁਪਇਆ ਮਿਲਦਾ, ਰਾਹ ਜਾਂਦੇ ਨੂੰ ਮਿਲਦਾ, ਉੱਥੋਂ ਲੈ ਕੇ ਇੱਥੇ ਤੱਕ ਹੀ ਆਇਆ, ਮੈਂ ਤਾਂ ਹਾਲੇ ਨੂੰ ਦਾਣਾ ਤੱਕ ਨੀ ਪਾਇਆ, ਘਰ ਤੱਕ ਨੀ ਲੈ ਕੇ ਗਿਆ, ਸੇਵਾ ਤਾਂ ਮੈਂ ਕੋਈ ਕੀਤੀ ਨਹੀਂ ਫ੍ਰੀ ਚ, ਵੀ 10,000 ਰੁਪਇਆ ਮਿਲਦਾ। ਇਕਦਮ ਕਾਜੀ ਦੇ ਮਨ ਚ ਇਹ ਗੱਲ ਆਈ,
ਬਚੇ ਨਾ ਘੋੜਾ ਰੋਗ ਦਬਾਇਓ,
ਇਹ ਵੀ ਸੋਚਿਆ ਬਚਣਾ ਤਾਂ ਹੈ ਨੀ ਇਹ ਘੋੜਾ, ਜੇ ਬਾਦਸ਼ਾਹ ਦੇ ਜਿਹੜੇ ਕਾਜੀ ਬਾਦਸ਼ਾਹ ਦੇ ਵੱਡੇ ਵੱਡੇ ਸਲੋਤਰੀ ਘੋੜਿਆਂ ਦੇ ਜਿਹੜੇ ਠੀਕ ਕਰਨ ਵਾਲੇ ਹੁੰਦੇ ਨੇ ਸਲੋਤਰੀ ਕਹਿੰਦੇ, ਵੈਦ ਕਹਿ ਲੋ, ਵੀ ਏਡੇ ਬਾਦਸ਼ਾਹ ਦੇ ਵੈਦ ਨੀ ਜਿਹਨੂੰ ਠੀਕ ਕਰ ਸਕੇ, ਗੁਰੂ ਜੀ ਕਿੱਥੇ ਠੀਕ ਕਰ ਲੈਣਗੇ ਇਹਨੂੰ, ਇਹਦਾ ਰੋਗ ਨੇ ਦਬਾਇਆ ਹੋਇਆ, ਖਬਰੇ ਕਦੋਂ ਮਰ ਜਾਏ।
ਨਹੀਂ ਗੁਰੂ ਨੇ ਰੁਜ ਲਖ ਪਾਇਓ,
ਗੁਰੂ ਜੀ ਨੂੰ ਇਹਦੇ ਰੋਗ ਦਾ ਨੀ ਪਤਾ, ਉਹਨਾਂ ਨੂੰ ਨੀ ਪਤਾ, ਉਹਨਾਂ ਦੇ ਰਾਹ ਜਾਂਦਾ ਬਸ ਤੁਰਦਾ ਹੀ ਵੇਖਿਆ, ਹੋਰ ਤਾਂ ਨੀ ਕੁਝ ਪਰਖਿਆ।
ਅਬ ਤੋ ਦਰਬ ਮਿਲਤ ਸਮੁਦਾਏ,
ਤਾਂ 10,000 ਰੁਪਇਆ ਇਕੱਠਾ ਮਿਲ ਰਿਹਾ,
मरे तो रंग न कुछ कर पाए।
ए घोड़ा मर गया, मरे दा फिर की लबन, मरे दा ता कुछ भी हासिल नहीं होना, मारे ने जाना ही है घर जाके।
चौं दिश को तन गुरु निकेता,
इत्थे गुरु जी दे कोल केड़ा कोई कमी आ, इत्थे दा माया दी कमी कोई नहीं। चारां दिशावां तू कोई किधरों आउंदा माया दा गफा लैके, कोई किधरों आउंदा, इत्थे केड़ा कोई कमी है।
पुन उधार उर देत जे एता,
मन च सोचदा भी जे उधार भी कर लैणगे ते कर लांगा, ये भी कोई नहीं, भी कवां भी अर्जी, पर उधार भी कहणगे ना ते उधार भी बादशाह आप ही प्रेरी जांदे भी उधार वाला फुरना भी आप ही दे दिता काजी नूं। कहदा जे कहणगे भी उधार करने हैं ते उधार भी कर लवांगे।
इन सम अपर नहीं को दें,
जिन्ना मोले पे देंदे ने किसे होर ने नहीं देना। 10,000 रुपए दे तां कई घोड़े आ जांदे आ, पर ये बीमार घोड़े दा 10,000 दे ही जांदे ने, इन्ना मुल मैनू होर पास्यों किथे नहीं मिलना। ये भी एक तरह की नीति होंदी है। आम करके अजकल जिहड़े आ प्रोपर्टी दा डीलरी दा काम कर दे, जाके किसे सौदा नूं प्लाट वेखना जो ना वेचे ना, जान के रेट वध ला हुंदे भी वेख लो जी इन्ने दे देंगे, सज्जे खब्बे सुनेहा पचा देंदे। दूजा तीजा कोई जांदा उत्थे लैण, उह उन्ना रेट उत्थे हुंदा नहीं, उह घट दसदा, कहिंदा नहीं कि साडा तां इन्ना लगा होया। ਉਹ ਅਖੀਰ ਨੂੰ ਫਿਰ ਮੁੜ ਘੁੜ ਕੇ ਉਹੀ ਜਿਹੜਾ ਰੇਟ ਚੱਕ ਕੇ ਆਇਆ ਹੁੰਦਾ ਉਹੀ ਜਾ ਕੇ ਲੈ ਲੈਂਦਾ। ਇਹ ਨੀਤੀ ਵਰਤਦੇ ਲੋਕ। ਪਾਤਸ਼ਾਹ ਨੇ 10,000 ਰੁਪਇਆ ਸਿੱਧਾ ਕਹਿ ਦਿੱਤਾ, ਪਤਾ ਸੀ ਵੀ ਇੰਨਾ ਮੁੱਲ ਕਾਜੀ ਨੂੰ ਵੀ ਹੋਰ ਤਾਂ ਕਿਸੇ ਲਾਣਾ ਨੀ, ਗੁਰੂ ਸਾਹਿਬ ਕੋਲ ਤਾਂ ਕਮੀ ਕੋਈ ਨੀ। ਇਹਨਾਂ ਨੇ ਖੁੱਲੇ ਦਿਲ ਨਾਲ ਕਹਿ ਦਿੱਤਾ ਜੇ ਉਧਾਰ ਵੀ ਕਰਨਗੇ ਨਾ ਤਾਂ ਮੈਂ ਕਰ ਲਵਾਂਗਾ।
ਸਮਾਂ ਚੁੱਕੇ ਪੁਨ ਹੱਥ ਨਾ ਐਹੈ,
ਪਰ ਆ ਜੇ ਵੇਲਾ ਨਿਕਲ ਗਿਆ ਨਾ ਹੱਥੋਂ, ਕਾਜੀ ਕਹਿੰਦਾ ਮੁੜ ਕੇ ਹੱਥ ਨਹੀਂ ਆਉਣਾ।
ਕਿਤਕ ਸਮੇਂ ਹੋਏ ਮੌਨ ਵਿਚਾਰਾ,
ਕੁਝ ਕੁ ਸਮਾਂ ਤਾਂ ਕਾਜੀ ਗੁੜੋਂਦੀ ਹੋ ਗਿਆ, ਮਨ ਹੀ ਮਨ ਉਹਨੇ ਵਿਚਾਰ ਕੀਤੀ ਹੈ ਸਾਰੀਆਂ ਗੱਲਾਂ ਵਿਚਾਰੀਆਂ।
ਬਾਜ ਗੁਰੂ ਜੀ ਲਿਓ ਉਚਾਰਾ,
ਕਹਿਣ ਲੱਗਾ ਗੁਰੂ ਜੀ ਇਹ ਘੋੜਾ ਲੈ ਲਓ ਤੁਸੀਂ, ਮੈਂ ਵੇਚ ਦਿੰਦਾ ਜੀ, ਇਹ ਘੋੜਾ ਤੁਸੀਂ ਲੈ ਲਓ।
ਬਾਕ ਨਮੋਰੇ ਤੁਮ ਸਮ ਪੀਰ,
ਨਾਲੇ ਉੱਤੋਂ ਦੀ ਹੋ ਕੇ ਕਹਿੰਦਾ ਜੀ ਤੁਸੀਂ ਮਹਾਂਪੁਰਖ ਹੋ, ਤੁਸੀਂ ਪੀਰ ਹੋ, ਮੈਂ ਤੁਹਾਡਾ ਬਚਨ ਨਹੀਂ ਮੋੜਦਾ। ਤੁਸੀਂ ਜੋ ਕਹਿ ਦਿੱਤਾ ਠੀਕ ਹੈ ਮਹਾਰਾਜ, 10,000 ਚ ਠੀਕ ਹੈ, ਮੈਂ ਨੀ ਕਹਿੰਦਾ 11, ਤੇ ਤੁਸੀਂ 10 ਕਹਿ ਦਿੱਤਾ ਮੇਰੇ ਲਈ ਮਹਾਰਾਜ ਠੀਕ ਹੈ, ਤੁਸੀਂ ਪੀਰ ਲੋਕ ਹੋ, ਮੈਂ ਤੁਹਾਡਾ ਕਹਿਣਾ ਖਿੜੇ ਮੱਥੇ ਪ੍ਰਵਾਨ ਕਰਦਾ।
ਚੜੋ ਆਪ ਪਰ ਹਰ ਰੁਜ ਪੀਰ,
ਖਾਲਸਾ ਜੀ ਇੱਕ ਬਚਨ ਇਤਿਹਾਸ ਵਿੱਚ ਨਾ 6ਵੇਂ ਪਾਤਸ਼ਾਹ ਦੇ ਪਿੱਛੇ 2 ਵਾਰੀ ਆਇਆ ਵੀ ਗੁਰੂ ਘਰ ਸ਼ੀਸ਼ਾ, ਜਿਹੋ ਜੀ ਸ਼ਕਲ ਲੈ ਕੇ ਕੋਈ ਵੇਖਦਾ ਉਹਨੂੰ ਓਦਾਂ ਦਿਸ ਪੈਂਦਾ, ਜੇ ਕੋਈ ਚਲਾਕੀ ਲੈ ਕੇ ਆਵੇ ਤੇ ਕੋਈ ਚਲਾਕੀ ਦਿਸ ਪੈਂਦੀ ਹੈ ਪੂਰੀ। ਕਾਜੀ ਆਇਆ ਸੀ ਚਲਾਕੀ ਨਾਲ, ਉਹ ਆਪਣੇ ਵੱਲੋਂ ਚਲਾਕੀ ਪਿਆ ਕਰਦਾ, ਪਰ ਉਹਦੀ ਚਲਾਕੀ ਉਹਦੇ ਤੇ ਹੀ ਪੈ ਜਾਣੀ ਹੈ ਜਿਹੋ ਜਿਹਾ ਵੇਖੇਗਾ। ਜੇ ਕੋਈ ਆਵੇ ਭੋਲਾ ਬਣ ਕੇ, ਮਹਾਰਾਜ ਮੈਂ ਨੀ ਜੇ ਕੁਝ ਜਾਣਦਾ, ਤੇ ਅੱਗੋਂ ਓਦਾਂ ਹੀ ਦਿਸ ਪੈਣਾ, ਰੀਝ ਪੈਣਾ, ਤੁੱਠ ਪੈਣਾ। ਜੇ ਕੋਈ ਤਲਵਾਰ ਚੁੱਕ ਕੇ ਆਵੇ ਮੁੱਛਾਂ ਚੜਾ ਕੇ ਤੇ ਅੱਗੋਂ ਓਦਾਂ ਟੱਕਰ ਪੈਣੇ ਆ, ਤੇ ਜੇ ਕੋਈ ਹੱਥ ਜੋੜ ਕੇ ਆਵੇ ਤੇ ਅੱਗੋਂ ਜੁੜੇ ਹੱਥਾਂ ਵਾਲੇ ਮਿਲ ਜਾਣੇ ਆ। ਗੁਰੂ ਨਾਨਕ ਸਾਹਿਬ ਦਾ ਘਰ ਸ਼ੀਸ਼ਾ, ਜੇ ਆ ਵੇਖਿਆ ਤਿਹਾ ਵੇਖ, ਜਿਵੇਂ ਕੋਈ ਵੇਖੇਗਾ ਅੱਗੋਂ ਓਦਾਂ ਹੀ ਵੇਖ ਲੈਂਦੇ ਆ। ਕੋਈ ਪ੍ਰੇਮ ਭਰੇ ਨੇਤਰਾਂ ਨਾਲ ਵੇਖੇ ਓਦਾਂ ਦਿਸੇਗਾ, ਕੋਈ ਜੇ ਟੇਢੀ ਜੀ ਅੱਖ ਕਰਕੇ ਭੌਂ ਚੜਾ ਕੇ ਵੇਖੇ ਤਾਂ ਓਦਾਂ ਵੇਖੇਗਾ। ਤੋ ਪਾਤਸ਼ਾਹ ਨਾਲ ਚਲਾਕੀ ਪਿਆ ਵਰਤਦਾ ਕਾਜੀ, ਕਹਿੰਦਾ ਜੀ ਤੁਸੀਂ ਬੜੇ ਪੀਰ ਲੋਕ ਹੋ, ਮੈਂ ਤੁਹਾਡਾ ਕਹਿਣਾ ਨੀ ਮੋੜ ਸਕਦਾ।
ਨਿਕਸਾਓ ਤਨ ਦੀਜੇ ਸੋਈ,
ਕਹਿਣ ਲੱਗਾ ਜੀ ਪਹਿਲਾਂ ਫੁਰਨਾ ਵੀ ਆ ਗਿਆ ਮਨ ਚ ਉਧਾਰ ਦਾ, ਫਿਰ ਕਹਿੰਦਾ ਜੀ ਲਿਆਓ ਮੰਗਾਓ ਪੈਸੇ ਖਜ਼ਾਨੇ ਚੋਂ।
ਜੇ ਤੱਕ ਕਿ ਉਹ ਆਪ ਖੁਸ਼ ਹੋਈ,
ਜਿੰਨੇ ਤੁਸੀਂ ਕਹਿ ਦਿੱਤੇ ਖੁਸ਼ ਹੋ ਕੇ ਮੈਨੂੰ ਓਨੇ ਹੀ ਪ੍ਰਵਾਨ ਨੇ।
ਸ੍ਰੀ ਹਰਗੋਬਿੰਦ ਕਿਉ ਸੁਣਾਏ,
ਮੁੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਿਹੜਾ ਇਹਦੇ ਮਨ ਚ ਆਇਆ ਸੀ ਫੁਰਨਾ, ਪਾਤਸ਼ਾਹ ਨੇ ਉਸੇ ਤਰ੍ਹਾਂ ਪ੍ਰਗਟ ਕਰਕੇ ਕਹਿ ਦਿੱਤਾ।
ਜੋ ਅਬ ਕੈ ਸੰਗਤ ਤਨ ਲਿਆਏ,
ਕਾਜੀ ਸਾਹਿਬ ਮਾਇਆ ਉਧਾਰ ਨਾ ਕਰ ਲਈਏ, ਥੋੜੇ ਦਿਨ ਰੋਕ ਲਈਏ, ਦੇ ਦਿਆਂਗੇ ਤੁਹਾਨੂੰ। ਕਾਜੀ ਨੇ ਪਹਿਲਾਂ ਹੀ ਸੋਚਿਆ ਹੋਇਆ ਵੀ ਜੇ ਉਧਾਰ ਵੀ ਕਹਿਣਗੇ ਤੇ ਮੈਂ ਮੰਨ ਜੂ, ਪਹਿਲਾਂ ਕਹਿੰਦਾ ਜੀ ਲਿਆਓ ਮਾਇਆ ਜੀ ਰੱਖੋ। ਪਾਤਸ਼ਾਹ ਨੇ ਫਿਰ ਅੱਗੋਂ ਉਹੀ, ਕਿਉਂਕਿ ਜਿਵੇਂ ਇਹ ਚੱਲ ਰਿਹਾ ਤਿਵੇਂ ਅੱਗੋਂ ਖੇਡ ਵਰਤ ਰਹੀ ਹੈ। ਪਾਤਸ਼ਾਹ ਕਹਿੰਦੇ ਆ ਕਾਜੀ ਸਾਹਿਬ ਵੀ ਹੁਣ ਸੰਗਤ ਨੇ ਆਉਣਾ ਸਾਡੇ ਕੋਲ, ਅੱਗੇ ਮੇਲਾ ਆਉਂਦਾ ਵਿਸਾਖੀ ਦਾ, ਤੇ ਸੰਗਤ ਨੇ ਆ ਕੇ ਸਾਡੇ ਦਰਸ਼ਨਾਂ ਨੂੰ ਪਹੁੰਚਣਾ, ਮਾਇਆ ਦੇ ਗੱਫੇ ਆਉਣਗੇ,
ਪੂਰਬ ਸਗਰੂ ਦੇ ਕਰ ਤੋਰਾ,
ਤੇ ਪਹਿਲਾਂ ਵੀ ਅਸੀਂ ਦੇ ਕੇ ਹੀ ਤੋਰਿਆ ਸੀ।
ਹਾਂਜੀ, ਬੋਰੋ ਲਾਏ ਕਾਜ ਜੇ ਓਰਾ,
ਜਿਹੜੀ ਮਾਇਆ ਆਵੇਗੀ ਨਾ ਤੇ ਕਾਜੀ ਸਾਹਿਬ ਉਹਦੇ ਵਿੱਚੋਂ ਜਿਹੜੇ ਤੁਹਾਨੂੰ 10,000 ਰੁਪਇਆ ਦੇਣੇ ਕਹੇ ਹੈ ਤੁਹਾਨੂੰ ਦੇ ਕੇ ਪਹਿਲਾਂ ਤੋਰਾਂਗੇ, ਬਾਕੀ ਕੰਮ ਜਿਹੜੇ ਨੇ ਉਹ ਬਾਅਦ ਵਿੱਚ ਕਰਾਂਗੇ।
ਸਰਬ ਦਰਬ ਕੋ ਘਰ ਮੈਂ ਜਾਨ,
ਤੇ ਤੂੰ ਇਹ ਸਮਝ ਵੀ ਤੇਰੇ ਘਰ ਹੀ ਨੇ ਪੈਸੇ, ਗਏ ਨੀ ਕਿਤੇ।
ਇਸੇ ਤੋਂ ਕੋਈ ਨਾ ਸੰਸੈ ਠਾਨ,
ਇਹਦੇ ਲਈ ਤੁਸੀਂ ਆਪਣੇ ਮਨ ਚ ਕਾਜੀ ਸਾਹਿਬ ਸੰਸਾ ਨਾ ਕਰੋ।
ਤੁਰਤੇ ਆਏ ਬਿਤੇ ਨਾ ਚਿਰਕਾਲ,
ਕੋਈ ਜਿਆਦਾ ਸਮਾਂ ਲੱਗਣਾ, ਬਸ ਕੁਝ ਦਿਨਾਂ ਦੀ ਗੱਲ ਹੈ ਵਿੱਚ ਤੇ ਮਾਇਆ ਤੁਹਾਡੇ ਕੋਲ ਤੁਰਤ ਫੁਰਤ ਪਹੁੰਚ ਹੀ ਜਾਣੀ ਹੈ।
ਅਰਪੈ ਸਿੱਖ ਸੋ ਲਿਓ ਸੰਭਾਲ,
ਸਾਡੇ ਸਿੱਖ ਲਿਆ ਕੇ ਸਾਨੂੰ ਅਰਪਣਗੇ, ਉਹ ਤੂੰ ਸੰਭਾਲ ਲਈ, ਤੇਰੇ ਕੋਲ ਪਹੁੰਚ ਜਾਏਗੀ।
ਰੈਨ ਇਕੱਤਰ ਏਕ ਪੁਰ ਮਾਈ,
ਆਪਾਂ ਇੱਥੇ ਇੱਕੋ ਨਗਰ ਚ ਵਸ ਰਹੇ, ਇੱਥੇ ਹੀ ਤੂੰ ਹੈ ਰਹਿੰਦਾ, ਅਸੀਂ ਕਿਹੜਾ ਅਜੇ ਅੰਮ੍ਰਿਤਸਰ ਸਾਹਿਬ ਚੱਲੇ ਹਾਂ ਮਹਾਰਾਜ ਜੀ ਕਹਿੰਦੇ, ਇੱਕੋ ਨਗਰ ਚ ਰਹਿ ਰਹੇ, ਇੱਥੇ ਤੂੰ ਰੋਜ ਲੰਘਣਾ, ਇੱਥੇ ਸਾਡਾ ਪੜਾਅ ਹੈ ਤੇ ਇੱਥੇ ਹੀ ਰਹਿਣਾ ਹੈ।
ਮੇਲ ਨਿਤਾ ਪ੍ਰਤ ਹਮ ਮਗ ਮਾਈ,
ਰਸਤੇ ਜਿੱਦਾਂ ਬੈਠੇ ਆ ਤੇਰੇ ਘਰ ਤੇ ਬਾਦਸ਼ਾਹ ਦੇ ਮਹਿਲਾਂ ਦੇ ਵਿਚਕਾਰ, ਰੋਜ ਲੰਘਦਾ ਟੱਪਦਾ ਤਾਂ ਮਿਲਦਾ ਹੀ ਰਹਿੰਦਾ। ਅੱਜ ਚਲੋ ਪਹਿਲੀ ਵਾਰ ਇੱਥੇ ਆਇਆ ਤੇ ਲੰਘਦੇ ਨੂੰ ਤਾਂ ਤੈਨੂੰ ਕਈ ਵਾਰੀ ਜਾਂਦੇ ਆਉਂਦਿਆਂ ਵੇਖਿਆ ਹੈ।
ਸੁਣ ਕਾਜੀ ਪੁਨ ਬਾਕ ਬਖਾਨਾ,
ਸੁਣ ਕੇ ਅੱਗੋਂ ਕਾਜੀ ਬੋਲਿਆ,
ਨੈ ਅਟਕੋ ਮੈਂ ਸਮੋ ਮਹਾਨਾ,
ਥੋੜਾ ਜਿਹਾ ਉਹ ਵੀ ਵਿਖਾਵੇ, ਨਾਲੇ ਮਨ ਚ ਤਾਂ ਮੰਨਿਆ ਉਤੋਂ ਵਿਖਾਵੇ। ਕਹਿੰਦਾ ਜੀ ਮੈਂ ਜਿਆਦਾ ਲੰਮਾ ਸਮਾਂ ਨੀ ਅਟਕਣਾ, ਤੁਹਾਨੂੰ ਪਤਾ ਹੈ ਵੀ ਲੋੜਾਂ ਹੁੰਦੀਆਂ ਬੰਦੇ ਦੀਆਂ, ਵੀ ਭਲਾ ਅੱਧਾ ਘੰਟਾ ਘੰਟਾ ਕੁ ਪਹਿਲਾਂ ਉਹ ਕਿਵੇਂ ਪੂਰੀਆਂ ਹੋਣੀਆਂ ਸੀ ਜਦੋਂ ਬਾਦਸ਼ਾਹ ਨੇ ਦਿੱਤਾ ਨੀ ਸੀ ਘੋੜਾ। ਕਹਿੰਦਾ ਜੀ ਤੁਹਾਨੂੰ ਪਤਾ ਵੀ ਮਾਇਆ ਤਾਂ ਸਾਰਿਆਂ ਨੂੰ ਪਿਆਰੀ ਹੁੰਦੀ ਹੈ, ਵੀ ਮੈਂ ਬਹੁਤਾ ਲੰਮਾ ਸਮਾਂ ਨੀ ਅਟਕਣਾ। ਹਾਂਜੀ,
ਉਰ ਤਰ ਫਿਕਰ ਦਰਬ ਜੇ ਦੇ ਹੋ,
ਤੇ ਜੇ ਤੁਸੀਂ ਮਨ ਚ ਫਿਕਰ ਕਰਕੇ ਵੀ ਮੇਰਾ ਦੇਣਾ, ਇਹ ਮਨ ਚ ਫਿਕਰ ਕਰਨਾ ਤੁਸੀਂ ਮੇਰਾ, ਏਦਾਂ ਨਾ ਮੈਨੂੰ ਸਮਝਿਓ, ਵੀ ਮਨ ਚ ਮੇਰਾ ਫਿਕਰ ਰੱਖਿਓ ਵੀ ਕਾਜੀ ਸਾਹਿਬ ਨੂੰ ਪਹਿਲਾਂ ਮਾਇਆ ਦੇਣੀ, ਤੇ ਜੇ ਤਾਂ ਤੁਸੀਂ ਫਿਕਰ ਰੱਖਦੇ ਹੋ ਮੈਨੂੰ ਮਾਇਆ ਦੇਣ ਦਾ,
ਪਿੱਖੋ ਪਲੇ ਰੁਜ ਜੁੱਤ ਹੱਸ ਲੈ ਹੋ,
ਤੇ ਮਹਾਰਾਜ ਫਿਰ ਮੈਂ ਤੁਹਾਡੇ ਤੇ ਯਕੀਨ ਕਰ ਲੈਣਾ, ਪਰ ਜੇ ਤੁਸੀਂ ਕਹੋ ਵੀ ਘੋੜਾ ਬਿਮਾਰ ਤੁਸੀਂ ਲੈ ਰਹੇ ਹੋ, ਇਹ ਤੁਹਾਡੇ ਕੋਲ ਸ਼ਾਮ ਨੂੰ ਮਰ ਜੇ, ਕੱਲ ਨੂੰ ਮਰ ਜੇ, ਤੇ ਮੁੜ ਕੇ ਤੁਸੀਂ ਕਹੋ ਕਾਜੀ ਸਾਹਿਬ ਘੋੜਾ ਦਾ ਚਾਲੇ ਪਾ ਗਿਆ, ਤੇ ਮਾਇਆ ਕਹਿੰਦਾ ਇਹਦਾ ਕੋਈ ਪਹਿਲਾਂ ਪੱਕਾ ਕੰਮ ਕਰ ਲੋ ਵੀ ਮਰੇ ਜੀਵੇ ਤੁਹਾਡਾ, ਮੇਰਾ ਇਹਦੇ ਤੇ ਕੋਈ ਹੱਕ ਨਹੀਂ। ਹਾਂਜੀ,
ਫੇਰੇ ਨਾ ਫੇਰ ਤੁਰੰਗ ਕੋ ਸੌਦਾ,
ਫਿਰ ਤੁਸੀਂ ਕਹੋ ਵੀ ਹੁਣ ਸੌਦਾ ਫੇਰ ਦਿਓ, ਫਿਰ ਫਿਰਨਾ ਕੋਈ ਨੀ ਗਾ, ਵੀ ਜਿਹੜਾ ਇੱਕ ਵਾਰੀ ਸੌਦਾ ਅੱਜ ਹੋ ਗਿਆ ਉਹ ਪੱਕਾ, ਮਰ ਗਿਆ ਤਾਂ ਤੁਹਾਡਾ, ਜਿਉਂਦਾ ਤਾਂ ਤੁਹਾਡਾ, 10,000 ਰੁਪਇਆ ਮੇਰਾ, ਜੇ ਬਾਅਦ ਚ ਬਚ ਵੀ ਜਾਵੇ ਤੇ ਮੈਂ ਆ ਕੇ ਇਹ ਨੀ ਕਵਾਂਗਾ ਵੀ ਵੱਧ ਦਿਓ, ਤੇ ਜੇ ਮਰ ਜੇ ਤੇ ਤੁਸੀਂ ਇਹ ਨੀ ਕਹਿਣਾ ਵੀ ਅਸੀਂ ਦੇਣੇ ਨੀ ਪੈਸੇ, ਇਸ ਕਰਕੇ ਸੌਦਾ ਜਿਹੜਾ ਉਹ ਪੱਕਾ ਕਰਿਓ।
ਕਹਿ ਦੇ ਸ਼ੋਕ ਕੀਓ ਦੇ ਮੋਦਾ,
ਇਹ ਹੁਣ ਤੁਹਾਡੇ ਕਰਮ ਪੀਰ ਜੀ, ਵੀ ਇਹ ਘੋੜਾ ਤੁਹਾਡੇ ਕੋਲ ਜਾ ਕੇ ਤੁਹਾਨੂੰ ਖੁਸ਼ੀ ਦੇਵੇ ਕਿ ਸੋਗ ਦੇਵੇ, ਇਹ ਮੈਨੂੰ ਨਹੀਂ ਪਤਾ।
ਸੁਨ ਗੁਰ ਪਨਿਓ ਨਾ ਬਾਨੀ ਅਣਜਾਨ,
ਮਹਾਰਾਜ ਕਹਿਣ ਲੱਗੇ ਕਾਜੀ ਸਾਹਿਬ ਕਿਹੋ ਜਿਹੀਆਂ ਅਣਜਾਣਾਂ ਵਾਲੀਆਂ ਗੱਲਾਂ ਕਰਦੇ ਹੋ, ਇਹ ਨਿਆਣਿਆਂ ਵਾਲੀਆਂ ਗੱਲਾਂ ਕਿਹੋ ਜਿਹੀਆਂ ਕਰਦੇ ਹੋ,
ਇਹਨੇ ਭਲੇ ਪੁਰਖ ਕੀ ਬਾਣ,
ਭਲੇ ਪੁਰਖਾਂ ਦੀ ਇਹ ਬਾਣ ਨਹੀਂ ਹੁੰਦੀ, ਭਲੇ ਪੁਰਖਾਂ ਦਾ ਇਹ ਸੁਭਾਅ ਨਹੀਂ ਹੁੰਦਾ।
ਕਹਿਣ ਬਾਕ ਕਰ ਪੁਨ ਫਿਰ ਜਾਣਾ,
ਬਚਨ ਕਰਕੇ ਫਿਰ ਜਾਣਾ ਇਹ ਸੂਰਮਿਆਂ ਦਾ ਕੰਮ ਨਹੀਂ ਹੁੰਦਾ, ਵੀ ਬਚਨ ਕਰਕੇ ਫਿਰ ਜਾਣਾ ਇਹ ਕੱਚੇ ਪਿੱਲਿਆਂ ਦਾ ਕੰਮ ਹੁੰਦਾ, ਜਿਹੜਾ ਬਲੀ ਹੁੰਦਾ ਨਾ ਬਲੀ ਪੂਰਨ, ਬਲੀ ਦਾ ਪੂਰਨ ਦੀ ਇਹ ਸਭ ਤੋਂ ਵੱਡੀ ਨਿਸ਼ਾਨੀ ਵੀ ਜਿਹੜਾ ਵਾਕ ਕਰਦੇ ਬਚਨ ਕਰਦੇ ਉਸ ਬਚਨ ਤੋਂ ਆਪਣਾ ਸਿਰ ਦੇ ਦਿੱਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਪਰ ਜਿਨ੍ਹਾਂ ਦੀ ਬਾਂਹ ਫੜੀ ਉਹ ਬਾਂਹ ਨਹੀਂ ਛੱਡੀ, ਇਹ ਉਹ ਘਰ ਹੈ ਗੁਰੂ ਨਾਨਕ ਸਾਹਿਬ ਦਾ। ਹਾਂਜੀ,
ਕਰੇ ਜੇ ਨਰ ਸੇ ਦੋਜ਼ਖ ਜਾਨਾ,
ਨਾਲੇ ਕਾਜੀ ਸਾਹਿਬ ਜਿਹੜੇ ਬਚਨ ਕਰਕੇ ਖਿਸਕ ਜਾਂਦੇ ਆ ਨਾ ਉਹ ਬੰਦੇ ਦੋਜ਼ਖਾਂ ਨੂੰ ਜਾਂਦੇ ਆ, ਉਹਨਾਂ ਨੂੰ ਦੋਜ਼ਖਾਂ ਦੀ ਅੱਗ ਚ ਸੜਨਾ ਪੈਂਦਾ।
ਸੁਣ ਕਾਜੀ ਕਾਗਦ ਲਿਖਵਾਇਓ,
ਕਾਜੀ ਕਹਿੰਦਾ ਜੀ ਮੈਂ ਤਾਂ ਲਿਖਤੀ ਦੇ ਦਿਓ, ਮੈਨੂੰ ਮਾਫ਼ੀ ਚਾਹੁੰਦਾ ਜੀ, ਮੈਨੂੰ ਲਿਖ ਕੇ ਦੇ ਦਿਓ। ਪਾਤਸ਼ਾਹ ਨੇ ਕਾਗਜ਼ ਮੰਗਾ ਲਿਆ, ਲਿਖਤ ਕਰ ਲਈ, ਉਹ ਜਿਹੜਾ ਸੌਦਾ ਹੋਇਆ ਸਾਰਾ ਉਹ ਕਾਗਜ਼ ਦੇ ਉੱਤੇ ਲਿਖਤ ਕਰਵਾਈ ਕਾਜੀ ਨੇ।
ਦਰਬ ਕਰਜ਼ ਇਹ ਤੋਂ ਠਹਿਰਾਇਓ,
महाराज जी वाल लैना लिखिया भी 10,000 रुपया इन्हां कोलों लैना है।
लेनहार मैं गुर तेरे
आले लिखाया काजी रुस्तम खान गुरु जी पासो 10,000 रुपया लैना एदा बनदा इन्हें लैना एदा लिखत करवाई।
10,000 अस मोल जे कहे
आल देखिया भी कादा 10,000 रुपया ए घोड़ा जो बादशाह ने दिता सी ओदा मुल होया ओदा सौदा होया।
बहुत कराई सैत लिखाए
कली गल बड़ी तकड़ाई ना लिखाऊंदा हां कोई पॉइंट रह ना जावे सज्जे खब्यो पूरी मजबून दी मजबूती दे नाल लिखाऊंदा।
अपरन केर उगाही पाए
नाल उथे गवाही भी पवा ली होर लागे जेडे सिख बैठे कहिंदा जी गवाही पा दो तुसी एदा गवाही पवा ली।
घोड़ा दियो गुरु के पास
एदा ओ घोड़ा महाराज जी नू दे के जेड़ा ओ कागज जिहा सी कहिंदा जी मैं लै जा महाराज कहिंदे लै जा ओ काजी ने कागज लिया ते घोड़ा सतगुरां नू दे गया।
ले कागज को गयो आवास
कागज नहीं लै गया मानो पैसे लै गया कहिंदा हुण तां लिखे ने जदों मर्जी लै लू ते बड़ा खुश होया जावे घर नू।
सतगुर लाए तुरंग तबेले
सतगुरु सच्चे पातशाह ने हुक्म कीता घोड़ा तबेले च लै जो जिथे साडे खास घोड़े बन्ने हन।
रेशम दाम तिसी के मेले
रेशम दियां डोरां नाल घोड़ा बन्नया पातशाह दे कोल आया रेशम दी डोर पा के घोड़े नू बन्नया।
कुछ ओखद कर दीन मसाला
बहाना जिही कीता महाराज जी ने हुक्म कीता भी आ कुछ औषधि जेड़ी है ओ मसाला जिहा बना के घोड़े नू दिता जिहड़ा घोड़ा उत्थे मसाला नहीं सी लैंदा उन्हे झट मसाला लै लिया।
भयो सबन में हरख बिसाला
जदो मसाला दिता घोड़े नू उधर सिख जिहड़ा घोड़ा लियाया सी ओ एक पैर घोड़े कोल जाके जाया करे कदे सतगुरां कोल आया करे ओदी खुशी दा टिकाणा ना रहा भी मेरी सेवा सफल हो गई है सतगुरां कोल पहुंच गई उन्हां दी वस्तु। हां जी
दोहरा अगले दिन सतगुर गए सुंदर अंग तुरंग
अगले दिन सतगुरु जी रे जिथे तबेला सी ना घोड़िया दा बदे हुए जिथे ओ घोड़ा बन्नया सी बिमार महाराज जी ओदे कोल गए।
करियो बिलोकन सकल को कर फेरे ओ हित संग
घोड़े दे चारे पासे फिर के महाराज जी ने घोड़ा वेख्या वेख के ना ओदे अंग सारे भी घोड़ा वाकई बड़ा जंगी सी लख रुपया उन्हें अज भी लख सवा लख रुपया लाओ चंगा घोड़ा मिल जाता उन्हें वेलिया च लख रुपये का घोड़ा यानी कि अज दे जिवें अज कई घोड़े हैं 10-10 करोड़ रुपये का घोड़ा भी दस्या जाता 5-5, 7-7 करोड़ के घोड़े हुण भी अज दे वर्तमान समय विच भी हैं ते इदां समझ लो भी इन्नी कीमत दा होवेगा उदों बड़ा लै लै करदा। पातशाह ने वेख लिया चारे पासे फिरे फिर के फिर घोड़े दे मथे ते हाथ फेरिया पातशाह ओदे मथे नू स्पर्श कीता
चौपाई फुरकावत कोरा हर खायो
जदों पातशाह ने फेरिया ना हाथ घोड़े नू स्पर्श कीता मानो जिवें घोड़े दी सारी बीमारी दूर हो गई होवे।
सत श्री अकाल
घोड़े ने फुरनाटा जिहा मारिया फुरकिया मूह चो आवाज आई फुर दी
सने सने निज पाव टिकायो
जेड़ा पैर उन्हें लाया नहीं सी कई दिन तो जमीन ते पादशाह दा हाथ लगन दी देरी सी उस वेले जमीन ते धर लिया सहजे सहजे ओदे ते वजन पाउण लग पिया।
दिन तीनक मैं रुज पर हरियो
पहले दिन थोड़ा जा उन्हें खाना पीना भी शुरू कर दिता दूजे दिन होर तीजे दिन ते रज के तीजे दिन तो बाद फिर ता फेरा पै गया।
त्रिण समुदाय अर दाना चरे
इना घा पाया दाना पठा पाया सारा ही चर गया बिच छड़िया नहीं पानी भी खुला रज के पीता।
दिन प्रत बली पुष्ट सब अंग
पहले 5-7-10 दिनों विच घोड़े दे रंग बदल गए जदों नियारियां दित्तियां देसी घिओ च चारिया जदों मालिश कीती फेरे हाथ ते कहिंदे घोड़ा वेखदिआं वेखदिआं राजी हो गया ऐन चढ़दी कला च हो गया।
पयो प्रथम सब तबे तुरंग
प्रथम समान पहला समान ही घोड़े दे सारे अंग जेड़े ने ना ओदा ही नजर आउण लगे। खालसा जी खालसे दे सिंघां दा घोड़िआं नाल बड़ा सनेह रहा मुढ तों ही 6वें पातशाह दे समय तों ही ते कलगीधर पातशाह दे समय तां फिर सिंघ घोड़िआं नूं जान भाई कहिंदे महापुरख तजस्वी महात्मा ਉਹ ਇਹ ਬਚਨ ਕਰਿਆ ਕਰਦੇ। ਕਹਿੰਦੇ ਘੋੜੇ ਦੇ ਉੱਤੇ ਜਿਹੜਾ ਸਵਾਰ ਬੈਠਾ ਹੁੰਦਾ ਨਾ, ਤੇ ਘੋੜੇ ਦੇ ਕੰਨ ਉੱਪਰਲੇ ਪਾਸੇ ਸਾਹਮਣੇ ਦਿਸਦੇ ਸਿੱਧੀ ਧੌਣ, ਉਹ ਜਿਹੜੇ ਦੋ ਕੰਨ ਨੇ ਉਹਨਾਂ ਦੋ ਕੰਨਾਂ ਚੋਂ ਜਿਹੜੀ ਹਵਾ ਆਉਂਦੀ ਤੇ ਜਿਹੜਾ ਉੱਤੇ ਸਵਾਰ ਬੈਠਾ ਹੁੰਦਾ ਉਹਦੇ ਮੱਥੇ ਨੂੰ ਲੱਗਦੀ ਹੈ। ਉਹ ਹਵਾ ਖਾਲਸਾ ਜੀ ਇਸ ਧਰਤੀ ਦੀ ਨਹੀਂ ਹੁੰਦੀ, ਮਹਾਂਪੁਰਖ ਕਹਿੰਦੇ ਉਹ ਸਵਰਗ ਦੀ ਹਵਾ ਹੈ, ਸੱਚਖੰਡ ਦੀ ਹਵਾ ਜਿਹੜੀ ਮੱਥੇ ਨੂੰ ਛੂੰਹਦੀ ਹੈ ਉਸ ਵੇਲੇ। ਇਹਨਾਂ ਕਹਿੰਦੇ ਘੋੜਿਆਂ ਨਾਲ, ਫਿਰ ਇਹ ਵੀ ਮਹਾਂਪੁਰਖ ਦੱਸਦੇ ਵੀ ਜਿਸ ਘਰ ਚ ਘੋੜਾ ਹੋਵੇ ਕਲਗੀਧਰ ਪਾਤਸ਼ਾਹ ਰੋਜ਼ ਉੱਥੇ ਫੇਰਾ ਪਾਉਂਦੇ। ਘੋੜਿਆਂ ਨਾਲ ਮਹਾਰਾਜ ਜੀ ਦਾ ਇੰਨਾ ਪ੍ਰੇਮ ਹੈ ਤੇ ਪੁਰਾਤਨ ਸਮਿਆਂ ਤੋਂ ਘੋੜਿਆਂ ਨੂੰ ਜਾਨ ਭਾਈ ਕਹਿ ਕੇ ਸ਼ਿੰਗਾਰ ਦੇ ਰੀਝ ਦੇ ਨਾਲ ਆਪ ਪ੍ਰਸ਼ਾਦਾ ਹੁਣ ਵੀ ਨਿਹੰਗਾਂ ਸਿੰਘਾਂ ਵਿੱਚ ਦਲਾਂ ਪੰਥਾਂ ਚ ਘੋੜਿਆਂ ਦੀ ਸੇਵਾ ਕਰਦੇ ਆ ਸਿੰਘ, ਤੇ ਆਪਣਾ ਪ੍ਰਸ਼ਾਦਾ ਜਦੋਂ ਲਿਆਉਂਦੇ ਵੀ ਪਹਿਲਾਂ ਘੋੜੇ ਨੂੰ ਨਾਲ ਛਕਾਉਂਦੇ ਆਪਣੇ, ਫਿਰ ਬਾਅਦ ਚ ਆਪ ਵੀ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਰਾਜੀ ਕਰੀਏ। ਕਿਉਂ ਇਹ ਪੁਰਾਤਨ ਸਮੇਂ ਤੋਂ ਹੀ ਮਨੁੱਖ ਦੇ ਸਭ ਤੋਂ ਨੇੜੇ ਦਾ ਜਿਹੜਾ ਸਾਥੀ ਆ ਉਹ ਘੋੜਾ ਰਿਹਾ ਮੁੱਢ ਤੋਂ, ਸੂਰਮਿਆਂ ਦੇ ਨਾਲ, ਯੋਧਿਆਂ ਦੇ ਨਾਲ, ਜਿਹੜੇ ਜੰਗਜੂ ਯੋਧੇ ਹੋਏ ਉਹਨਾਂ ਦੇ ਨਾਲ ਖਾਸ ਸਾਥੀ ਬਣ ਕੇ, ਜਾਨ ਭਾਈ ਬਣ ਕੇ, ਬੜੇ ਬੜੇ ਘੋੜਿਆਂ ਦੇ ਇਤਿਹਾਸ ਉਹ ਮਿਲਦੇ ਆ। ਚੇਚਕ ਨਾਮ ਦਾ ਘੋੜਾ ਮਹਾਰਾਣਾ ਪ੍ਰਤਾਪ ਦਾ ਕਿੱਡਾ ਵੱਡਾ ਯੋਧਾ ਹੋਇਆ, ਅਕਬਰ ਦੇ ਸਮੇਂ ਲੜਿਆ, ਉਹਦੇ ਬਾਰੇ ਦੱਸਿਆ ਜਾਂਦਾ। ਤੋ ਬੜੇ ਬੜੇ ਘੋੜਿਆਂ ਦੇ ਇਤਿਹਾਸ ਆਮ ਕਰਕੇ ਦੰਦ ਕਥਾਵਾਂ ਬੜੀਆਂ ਪ੍ਰਚਲਿਤ ਨੇ। ਇਹ ਘੋੜਾ ਕਹਿੰਦੇ ਦਿਨਾਂ ਚ ਸਿੰਘਾਂ ਸਿੱਖਾਂ ਨੇ ਰਾਜੀ ਕਰ ਲਿਆ, ਐਨ ਤਿਆਰ ਬਰ ਤਿਆਰ ਹੋ ਗਿਆ।
ਸਤਿਗੁਰ ਸਵਰਨ ਜ਼ੀਨ ਪਵਾਇਓ,
ਮਹਾਰਾਜ ਜੀ ਨੇ ਜਦੋਂ ਅੱਠਾਂ ਦਸਾਂ ਦਿਨਾਂ ਚ 15 ਦਿਨਾਂ ਚ ਘੋੜਾ ਐਨ ਲਹਿ ਲਹਿ ਕਰੇ ਤੇ ਉੱਤੇ ਮੱਖੀ ਬੈਠੀ ਵੀ ਤਿਲਕ ਜੇ, ਏਦਾਂ ਸਰੀਰ ਹੋ ਗਿਆ ਘੋੜੇ ਦਾ। ਪਾਤਸ਼ਾਹ ਆਏ, ਹੁਕਮ ਕੀਤਾ ਅੱਜ ਪਾਓ ਕਾਠੀ ਇਹਦੇ ਤੇ। ਸੋਨੇ ਦੀ ਕਾਠੀ ਮੰਗਾਈ, ਸੋਨੇ ਦੀ ਉਹ ਕਾਠੀ ਇਸ ਘੋੜੇ ਤੇ ਪਾਈ।
ਹੀਰਨ ਜੜਤੀ ਗਨ ਦਮਕਾਇਓ,
ਉਸ ਸੋਨੇ ਦੀ ਕਾਠੀ ਵਿੱਚ ਹੀਰੇ ਜੜੇ ਹੋਏ, ਕੱਲਾ ਕੱਲਾ ਹੀਰਾ ਚਮਕਦਾ ਹੈ।
ਬਸਤਰ ਸ਼ਸਤਰ ਪਹਿਰਨ ਕਰ ਤਨ ਮੈਂ,
ਜਿਵੇਂ ਪਾਤਸ਼ਾਹ ਬੜੇ ਸੋਹਣੇ ਬਸਤਰ ਸ਼ਸਤਰ ਰਾਜ ਸਾਜ ਜੋ ਅੰਗ ਦੇ ਮਹਾਰਾਜ ਜੀ ਦੇ ਧਾਰਨੀ ਹਨ ਉਹ ਧਾਰਨ ਕੀਤਾ।
ਭਈ ਅਰੂੜ ਗੁਰੂ ਤਿਸ ਛਿਨ ਮੈਂ,
ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ, ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ, ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਘੋੜੇ ਤੇ ਪਲਾਕੀ ਮਾਰ ਕੇ ਸਵਾਰ ਹੋ ਗਏ।
ਭਇਓ ਤੁੰਦ ਹਰਖਤ ਫੁਰਕਾਵੇ,
ਜਦੋਂ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਨਾ ਤੇ ਘੋੜਾ ਧੌਣ ਉੱਤੇ ਚੱਕੀ ਹੋਈ, ਫੁਰਕਾਵੇ ਇਉਂ ਜਾਪੇ ਵੀ ਅੱਜ ਆਇਆ ਮੈਂ ਸੰਸਾਰ ਤੇ, ਕਿਉਂਕਿ ਅੱਜ ਮੇਰੀ ਪਿੱਠ ਤੇ ਮੇਰੇ ਦੀਨਾ ਬੰਧੂ ਗੁਰੂ ਹਰਗੋਬਿੰਦ ਸਾਹਿਬ ਜੀ ਸਵਾਰ ਹੋਏ। ਖੁਸ਼ੀ ਚ ਆ ਗਿਆ ਘੋੜਾ ਫੁਰਕਾਵੇ,
ਸਨੇ ਸਨੇ ਅਸਫਾਂਦ ਜਾਵੇ,
ਤੇ ਘੋੜਾ ਤਾਂ ਪ੍ਰਸੰਨ ਜਿਹੜਾ ਉਹ ਸਿੱਖ ਖੜਾ ਗਦਗਦ ਹੋ ਗਿਆ, ਜਿਹਦੇ ਮਨ ਚ ਸੰਕਲਪ ਕੀਤਾ ਸੀ ਕਿ ਛੇਵੇਂ ਪਾਤਸ਼ਾਹ ਦੇ ਤੇ ਸਵਾਰ ਹੋਣ ਤੇ ਮੈਂ ਦਰਸ਼ਨ ਕਰਾਂ, ਉਹ ਸਿੱਖ ਦੀ ਭਾਵਨਾ ਗੁਰਦੇਵ ਨੇ ਪੂਰੀ ਕੀਤੀ। ਉਹ ਬਾਰੰਬਾਰ ਨਮਸਕਾਰ ਕਰੇ, ਜਿਸ ਦੀ ਵਸਤ ਸੀ ਉਹਨਾਂ ਦੇ ਪਾਸ ਆ ਗਈ, ਜਿਸ ਦੀ ਵਸਤ ਸੀ ਉਹਨਾਂ ਦੇ ਪਾਸ ਆ ਗਈ, ਉਹ ਮਾਲਕ ਇਹਦੇ ਤੇ ਸਵਾਰ, ਮੈਂ ਸੁਰਖਰੂ, ਮਹਾਰਾਜ ਮੇਰਾ ਪ੍ਰਲੋਕ ਵੀ ਸੁਰਖਰੂ ਕਰ ਦਿਓ। ਤੇ ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਹੈ, ਉਸ ਘੋੜੇ ਦੀ ਸਵਾਰੀ ਕਰ ਰਹੇ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।